ਕੇ ਸਮ ਮਨ ਹੋ।
ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਆਨੰਦ ਹੈ ਕਿਸ ਪ੍ਰਕਾਰ ਹੈ? ਜਿਸ ਤਰ੍ਹਾਂ ਕਿਸੇ ਕਟੋਰੇ ਦੇ ਵਿੱਚ, ਕਿਸੇ ਗੁਰਮੁਖੋ ਬਰਤਨ ਦੇ ਵਿੱਚ ਕੋਈ ਜਲ ਜਿਹੜਾ ਪਾ ਕਰਕੇ ਰੱਖਿਆ ਹੁੰਦਾ ਹੈ।
ਨਾਸਤ ਝੂਠ ਸੀ ਤੇ ਉਸ ਨਾਦਿਕ,
ਤੇ ਅਚਾਨਕ ਜਿਹੜਾ ਉਹ ਜਿਹੜਾ ਜਲ ਹੈ ਕਿਤੇ ਜਾਂ ਥੱਲੇ ਡਿੱਗ ਜਾਵੇ, ਧਰਤੀ ਤੇ ਡੁੱਲ ਜਾਵੇ, ਸਾਰਾ ਨਸ਼ਟ ਹੋ ਜਾਂਦਾ ਹੈ, ਝੂਠਾ ਹੋ ਜਾਂਦਾ ਹੈ। ਤੇ ਇਸੇ ਪ੍ਰਕਾਰ ਹੀ ਉਹ ਜਲ ਕਦੀ ਗਰਮ ਹੋ ਸਕਦਾ ਜਾਂ ਠੰਡਾ ਹੋ ਸਕਦਾ। ਜਿਹੜਾ ਇੱਕ ਬਰਤਨ ਦੇ ਵਿੱਚ ਜਲ ਹੈ ਥੋੜਾ, ਇਸ ਪ੍ਰਕਾਰ ਨੂੰ ਕਿਸੇ ਪ੍ਰਕਾਰ ਵੀ ਕੋਈ ਵਿਧੀ ਦੇ ਨਾਲ ਜਾਂ ਤੇ ਨਸ਼ਟ ਹੋ ਸਕਦਾ ਜਾਂ ਝੂਠਾ ਹੋ ਜਾਵੇਗਾ ਜਾਂ ਖਰਾਬ ਹੋ ਜਾਵੇਗਾ। ਇਸ ਪ੍ਰਕਾਰ ਉਹ ਇੱਕ ਥਾਂ ਸਥਿਰ ਨਹੀਂ ਰਹਿੰਦਾ ਹੈ।
ਇਸ ਮੈਂ ਦੁੱਖ ਲੱਖ ਹੋਇ ਦਿਆਦਿਕ,
ਇਸ ਪ੍ਰਕਾਰ ਜਿਹੜਾ ਬਰਤਨ ਦੇ ਵਿੱਚ ਜਲ ਪਿਆ ਹੋਇਆ ਉਸ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਭਾਈ ਜਿਹੜੇ ਦੁੱਖ ਹਨ ਉਹਨਾਂ ਨੂੰ ਦੇਖ ਲੈਣਾ ਕਰੋ।
ਬਹੁਰ ਸੁਣੋ ਭਜਨ ਆਨੰਦ ਜੋ,
ਇਸੇ ਪ੍ਰਕਾਰ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਉਹ ਉਚਾਰਨਾ, ਭਗਤੀ ਕਰਨੀ ਹੈ। ਪਹਿਲਾਂ ਤੇ ਜਿਹੜਾ ਵਿਸ਼ੇ ਵਿਕਾਰਾਂ ਬਾਰੇ ਦੱਸਿਆ, ਵਿਸ਼ੇ ਵਿਕਾਰ ਕਿਸ ਪ੍ਰਕਾਰ ਨੇ? ਜਿਸ ਤਰ੍ਹਾਂ ਕਿਸੇ ਬਰਤਨ ਦੇ ਵਿੱਚ ਜਲ ਪਿਆ। ਹੁਣ ਜਿਹੜਾ ਬਰਤਨ ਦੇ ਵਿੱਚ ਜਲ ਪਿਆ ਉਹਦੇ ਵਿੱਚ ਅਨੇਕਾਂ ਦੋਸ਼ ਨੇ, ਖਰਾਬ ਹੋ ਸਕਦਾ, ਜੂਠਾ ਹੋ ਸਕਦਾ, ਤੱਤਾ ਹੋ ਸਕਦਾ, ਠੰਡਾ ਹੋ ਸਕਦਾ, ਉਹਦੇ ਵਿੱਚ ਅਨੇਕਾਂ ਹੀ ਦੋਸ਼ ਹਨ। ਹੁਣ ਜਿਹੜਾ ਭਜਨਾਨੰਦ ਪਰਮੇਸ਼ਰ ਦੀ ਜਿਹੜੀ ਭਗਤੀ ਕਰਨੀ ਹੈ,
ਅਦੀ ਨੀਰ ਲਖੀਏ ਜਿਉਂ ਸੋ,
ਤੇ ਪਰਮੇਸ਼ਰ ਦੀ ਭਗਤੀ ਕੀ ਹੈ? ਜਿਸ ਤਰ੍ਹਾਂ ਇੱਕ ਨਦੀ ਦਾ ਪਾਣੀ ਹੁੰਦਾ, ਨਦੀ ਦਾ ਪਾਣੀ ਜਿਸ ਤਰ੍ਹਾਂ ਚੱਲਦਾ ਹੈ,
ਵਡਣ ਘਟਣ ਤਾਂ ਮੈਂ ਇਹੋ ਵਤਾ।
ਪਰ ਇਹਦੇ ਵਿੱਚ ਵੀ ਜਿਹੜਾ ਭਜਨਾਨੰਦ ਕਰਨਾ ਹੈ ਨਾ, ਜਿਹੜਾ ਭਜਨ ਕਰਨਾ ਹੈ, ਕਹਿੰਦੇ ਨਦੀ ਦੇ ਜਲ ਦੀ ਨਿਆਈ ਹੈ। ਜਿਸ ਤਰ੍ਹਾਂ ਨਦੀ ਦਾ ਜਲ ਕਦੀ ਵੱਧ ਜਾਂਦਾ ਤੇ ਕਦੀ ਘੱਟ ਜਾਂਦਾ, ਇਸੇ ਪ੍ਰਕਾਰ ਹੀ ਗੁਰਮੁਖ ਪਿਆਰਿਓ ਜਦੋਂ ਤੇ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ, ਜੀਵ ਭਜਨ ਕਰਦਾ, ਉਦੋਂ ਤੇ ਆਨੰਦ ਜਾਂਦਾ ਵੱਧ, ਜਦੋਂ ਫੇਰ ਹਟ ਜਾਂਦਾ ਤੇ ਉਦੋਂ ਘੱਟ ਜਾਂਦਾ ਹੈ।
ਆਸ਼ਲ ਦੋਖਣ ਕੋ ਸਭ ਖੋਵਤ,
ਤੇ ਪਰ ਇਸ ਭਗਤੀ ਦੇ ਨਾਲ ਇਹ ਤਾਂ ਹੈ ਜਿਹੜੇ ਪਿਛਲੇ ਦੋਖ ਹਨ, ਪਿਛਲੇ ਪਾਪ ਕੀਤੇ ਹੋਏ ਸਾਰੇ ਨਾਸ ਹੋ ਜਾਂਦੇ ਹਨ।
ਹੁਣ ਗਿਆਨਾਨੰਦ ਜਾਣੋ ਐਸੇ,
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਉਪਦੇਸ਼ ਦਿੰਦੇ ਆ। ਮਾਲਕ ਕਹਿੰਦੇ ਭਾਈ ਜਿਹੜਾ ਗਿਆਨ ਆਨੰਦ ਹੈ ਨਾ, ਜਿਹੜਾ ਗਿਆਨ ਦਾ ਆਨੰਦ ਹੈ, ਗਿਆਨ ਪ੍ਰਾਪਤ ਕਰ ਲੈਣਾ, ਜਿਹੜਾ ਗਿਆਨ ਦਾ ਆਨੰਦ ਜਿਹੜਾ ਪ੍ਰਾਪਤ ਹੋਣਾ ਇਸ ਪ੍ਰਕਾਰ ਹੈ।
ਸਾਗਰ ਜਲ ਅਪਾਰ ਹੋਏ ਜੈਸੇ,
ਤੇ ਉਹ ਤੇ ਇਸ ਪ੍ਰਕਾਰ ਹੈ ਜਿਸ ਤਰ੍ਹਾਂ ਸਮੁੰਦਰ ਦਾ ਜਲ ਹੁੰਦਾ ਹੈ ਨਾ, ਸਮੁੰਦਰ ਦੇ ਜਲ ਦੀ ਨਿਆਈ ਗਿਆਨ ਦਾ ਆਨੰਦ ਹੈ। ਹੁਣ ਸਮੁੰਦਰ ਦਾ ਜਿਹੜਾ ਜਲ ਹੈ ਨਾ ਖਰਾਬ ਹੁੰਦਾ, ਨਾ ਵੱਧਦਾ, ਨਾ ਘੱਟਦਾ, ਇੱਕ ਸਾਰ ਹੈ। ਇਸ ਕਰਕੇ ਭਾਵ ਪਰਮੇਸ਼ਰ ਦੇ ਵਿੱਚ ਜਿਹੜੀ ਇੱਕ ਸਾਰ ਬਿਰਤੀ ਲੱਗ ਜਾਣੀ, ਹਰ ਸਮੇਂ ਮਾਲਕ ਦੇ ਨਾਮ ਨੂੰ ਜਪਦੇ ਰਹਿਣਾ, ਭਾਈ ਉਹ ਤੇ ਐਸਾ ਆਨੰਦ ਹੈ ਜਿਸ ਤਰ੍ਹਾਂ ਸਮੁੰਦਰ ਦੀ ਨਿਆਈ ਹੋ ਜਾਂਦਾ, ਨਾ ਘਟਦਾ, ਨਾ ਵੱਧਦਾ, ਨਾ ਖਰਾਬ ਹੁੰਦਾ ਹੈ।
ਦੁੱਖ ਬਹੀਨ ਸਦਾ ਇੱਕ ਸਾਰਾ,
ਇਸ ਦਾ ਜਲ ਜਿਸ ਤਰ੍ਹਾਂ ਸਮੁੰਦਰ ਦਾ ਦੋਸ਼ ਤੋਂ ਬਗੈਰ ਹੈ, ਤੇ ਇਸ ਪ੍ਰਕਾਰ ਜਿਸ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਜਿਸ ਨੇ ਗਿਆਨ ਪ੍ਰਾਪਤ ਕਰ ਲਿਆ, ਮਾਲਕ ਦੇ ਵਿੱਚ ਭੇਦ ਹੋ ਗਿਆ, ਗੁਰਮੁਖੋ ਵੀ ਸਾਰੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ।
ਇਹ ਭਾਵ ਹੈ ਤੀ ਤਰੇ ਸੰਸਾਰਾ,
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਐਸਾ ਜੀਵ ਬ੍ਰਹਮ ਗਿਆਨ ਇਸ ਸੰਸਾਰ ਦੇ ਵਿੱਚ ਪ੍ਰਾਪਤ ਕਰ ਲੈਂਦਾ ਹੈ,
ਜਾਂਤੀ ਤੁਮ ਜਪ ਕਰ ਸ੍ਰੀ ਰਾਮ।
ਇਸ ਕਰਕੇ ਭਾਈ ਜਿਹੜਾ ਇੱਕ ਸਾਰ ਇੱਕ ਰਾਸ ਤੇ ਗਿਆਨ ਜਿਹੜਾ ਪ੍ਰਾਪਤ ਕਰਨਾ ਕਿਵੇਂ ਹੋਵੇਗਾ? ਜਾਂ ਤੇ ਇਹ ਭਾਈ ਸਿੱਖੋ, ਸਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਰਾਮ ਨੂੰ ਜਪ ਨਾਮ ਨੂੰ ਜਪਣ ਦੇ ਨਾਲ ਹੀ ਸਭ ਕੁਛ ਪ੍ਰਾਪਤ ਹੁੰਦਾ ਹੈ।
ਭਾਈ ਗਿਆਨ ਪਹੁੰਚੋ ਸੁਖ ਧੰਮ,
ਤੇ ਜਦੋਂ ਰਾਮ ਜਿਹੜਾ ਰਮਿਆ ਹੋਇਆ ਮਾਲਕ ਹੈ ਉਹਦੇ ਨਾਮ ਨੂੰ ਜਪੋਗੇ ਤੇ ਫਿਰ ਗਿਆਨ ਦੀ ਪ੍ਰਾਪਤੀ ਕਰਕੇ ਸੁਖ ਧੰਮ ਸ੍ਰਿਸ਼ਟ ਪਰਮੇਸ਼ਰ ਵਾਹਿਗੁਰੂ ਦੇ ਸੱਚਖੰਡ ਰੂਪ ਘਰ ਦੇ ਵਿੱਚ ਚਲੇ ਜਾਵੋਗੇ।
ਇਹ ਤਨ ਕਰਮ ਸਰੋਵਰ ਜਨ,
ਇਸ ਪ੍ਰਕਾਰ ਹੁਣ ਗੁਰੂ ਮਹਾਰਾਜ ਸਾਹਿਬ ਜੀ ਹੋਰ ਉਪਦੇਸ਼ ਦਿੰਦੇ ਨੇ, ਮਾਲਕ ਬਖਸ਼ਿਸ਼ ਕਰ ਰਹੇ ਨੇ। ਭਾਈ ਸਿੱਖੋ, ਜਿਹੜਾ ਸਰੀਰ ਹੈ ਨਾ, ਇਸ ਸਰੀਰ ਨੂੰ ਇੱਕ ਦਰਖਤ ਦੀ ਨਿਆਈ ਜਾਓ, ਤੇ ਦਰਖਤ ਕਿਹੜਾ? ਸਰੀਰ ਕਰਮਾਂ ਰੂਪੀ ਦਰਖਤ ਹੈ।
ਅਰੋਗਤਾ ਸਾਖਾ ਮਨ,
ਤੇ ਜਿਹੜੇ ਸ੍ਰੇਸ਼ਟ ਕਰਮ ਕਰ ਲੈਣੇ, ਚੰਗੇ ਜਿਹੜੇ ਕਰਮ ਕਰਨੇ ਆ, ਸਮਝ ਲਓ ਅਰੋਗਤਾ ਹੈ ਸਰੀਰ ਨੂੰ, ਇਸ ਕਰਕੇ ਜਿਹੜੀਆਂ ਸਰੀਰ ਦੀਆਂ ਸ਼ਾਖਾ ਹਨ।
ਜਲ ਸਿੰਚਨ ਕਰਨ ਧਰਮ ਹੀ ਕਾ,
ਤੇ ਜਿਹੜਾ ਜਲ ਜਿਹੜਾ ਪਾਉਣਾ ਨਾ, ਦਰਖਤ ਨੂੰ ਜਲ ਪਾਈਦਾ ਤੇ ਫੇਰ ਹੀ ਦਰਖਤ ਵੱਡਾ ਹੁੰਦਾ। ਇਸ ਕਰਕੇ ਇਹ ਭਾਈ ਜਿਹੜੀ ਧਰਮ ਦੀ ਕਮਾਈ ਕਰਨੀ ਹੈ ਨਾ, ਇਹ ਜਿਹੜਾ ਕਰਮ ਕਰਨਾ ਹੈ ਧਰਮ ਦੀ ਕਮਾਈ ਰੂਪ ਇਸ ਸਰੀਰ ਰੂਪ ਦਰਖਤ ਨੂੰ ਜਲ ਪਾਉਣਾ ਕਰ
ਸਿਮਰਨ ਨਾਮ ਪੁਸ਼ਪ ਭਾਨੀ ਕਾ।
ਤੇ ਇਸੇ ਤਰ੍ਹਾਂ ਹੀ ਜੋ ਸਾਨੂੰ ਉਪਦੇਸ਼ ਦਿੰਦੇ ਹਨ, ਕਹਿੰਦੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਨਾ, ਮਾਲਕ ਦੀ ਬਾਣੀ ਪੜ੍ਹਨੀ ਹੈ, ਕਹਿੰਦੇ ਇਹ ਕੀ ਹੈ, ਜਿਸ ਤਰ੍ਹਾਂ ਦਰਖਤ ਨੂੰ ਪਾਣੀ ਪਾਈ ਦਾ ਵੱਡਾ ਹੁੰਦਾ ਹੈ, ਉਸ ਨੂੰ ਫੁੱਲ ਲੱਗਦੇ ਹਨ, ਇਸੇ ਪ੍ਰਕਾਰ ਹੀ ਜਿਹੜਾ ਮਾਲਕ ਦਾ ਸਿਮਰਨ ਕਰਨਾ ਜਿਹੜਾ ਧਰਮ ਦੀ ਕਮਾਈ ਕਰੇਗਾ, ਤੇ ਗੁਰਮੁਖ ਧਰਮ ਦੀ ਕਮਾਈ ਜਿਹੜਾ ਕਰਦਾ ਮਨੁੱਖ, ਫਿਰ ਉਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਭਾਈ ਇਹ ਸਰੀਰ ਰੂਪ ਦਰਖਤ ਨੂੰ ਜਿਸ ਪ੍ਰਕਾਰ ਜਦੋਂ ਤੂੰ ਪਾਣੀ ਰੂਪ ਜਦੋਂ ਪਾਣੀ ਪਾਵੇਂਗਾ ਤੇ ਉਸ ਸਮੇਂ ਕੀ ਪ੍ਰਾਪਤ ਕਰ ਲਵੇਂਗਾ, ਜਦੋਂ ਤੂੰ ਇਸ ਨੂੰ ਪਾਣੀ ਪਾਉਣ ਲੱਗ ਪਿਆ ਤੇ ਉਹ ਸਵੇਰੇ ਧਰਮ ਦੀ ਕਮਾਈ ਕਰਨ ਲੱਗ ਪਿਆ, ਧਰਮ ਰੂਪ ਪਾਣੀ ਪਾਉਣ ਲੱਗ ਪਿਆ, ਫਿਰ ਫਲ ਰੂਪ ਫੁੱਲ ਰੂਪ, ਫੁੱਲ ਰੂਪ ਕੀ ਹੈ ਤੂੰ ਪ੍ਰਾਪਤ ਕਰੇਗਾ, ਫੁੱਲ ਰੂਪ ਹਨ ਨਾਮ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ। ਜੇ ਦਰਖਤ ਨੂੰ ਫੁੱਲ ਲੱਗਦੇ ਹੈ, ਇਸੇ ਪ੍ਰਕਾਰ ਭਾਈ ਤੇਰੇ ਸਰੀਰ ਰੂਪ ਦਰਖਤ ਨੂੰ ਜਿਹੜੇ ਫੁੱਲ ਲੱਗਣੇ ਨੇ, ਤੈਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਜਾਵੇਗੀ।
ਉਹ ਗਿਆਨ ਫਲ ਲੱਗਿਓ ਰੂਰਾ,
ਤੇ ਉਸ ਤੋਂ ਉਪਰੰਤ ਫੁੱਲ ਤਾਂ ਲੱਗਦਾ, ਫਿਰ ਕੀ ਹੈ, ਫਿਰ ਜਿਹੜੇ ਫੁੱਲ ਤੋਂ ਬਾਅਦ ਫਿਰ ਫਲ ਬਣਦਾ। ਇਸੇ ਪ੍ਰਕਾਰ ਜਦੋਂ ਤੂੰ ਸਿਮਰਨ ਕਰੇਗਾ ਨਾ, ਸਿਮਰ ਰੂਪ ਫੁੱਲ ਪ੍ਰਾਪਤ ਹੋ ਜਾਵੇਗਾ, ਉਪਰੰਤ ਫਿਰ ਤੈਨੂੰ ਗਿਆਨ ਰੂਪ ਜਿਹੜਾ ਫਲ ਪ੍ਰਾਪਤ ਹੋ ਜਾਵੇਗਾ, ਫਿਰ ਇਸ ਸਰੀਰ ਨੂੰ ਗਿਆਨ ਰੂਪ ਫਲ ਲੱਗ ਜਾਵੇਗਾ।
ਮਗਨ ਆਨੰਦ ਰਹਿਓ ਰਸ ਪੂਰਾ,
ਤੇ ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਮਗਨ ਰਹਿਣਾ, ਇਹ ਫਿਰ ਇਸ ਜਿਹੜਾ ਫਲ ਹੈ ਇਸ ਦੇ ਵਿੱਚ ਰਸ ਭਰਨਾ ਹੈ।
ਆਸ ਵਿਚਾਰ ਮਨ ਤਜੋ ਵਿਕਾਰਾ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਇਸ ਤਰ੍ਹਾਂ ਦੀ ਵਿਚਾਰ ਕਰਕੇ ਤੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਦੂਰ ਕਰ ਲੈਣਾ ਕਰੋ।
ਸਿਮਰੋ ਸਦਾ ਨਾਮ ਕਰਤਾਰਾ,
ਤੇ ਸਦਾ ਹੀ ਉਹ ਕਰਤਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਇੱਕ ਰਸ ਸਿਮਰਨਾ ਕਰੋ।
ਇਹ ਉਪਦੇਸ਼ ਦੀਨ ਤਿੰਨ ਤਾਈ,
ਇਹ ਜਿਹੜਾ ਉਪਦੇਸ਼ ਇੱਥੋਂ ਦੇ ਲੋਕਾਂ ਨੂੰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਆ ਹੈ।
ਕੇਤਕ ਦਿਵਸ ਰਹਿ ਕਰ ਜਗ ਸਾਈ,
ਤੇ ਕਿੰਨਾ ਹੀ ਸਮਾਂ ਜਗ ਦੇ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਠਹਿਰੇ ਹਨ।
ਗੌਰੋ ਕੀਨੋ ਗਮਨ ਅਗਾਰੀ,
ਤੇ ਹੁਣ ਗੁਰੂ ਮਹਾਰਾਜ ਸਾਹਿਬ ਜੀ ਫਿਰ ਇਸ ਦੀਪ ਨੂੰ ਛੱਡ ਕਰਕੇ ਅੱਗੇ ਜਾਣਾ ਚਾਹੁੰਦੇ ਨੇ।
ਰਾਹ ਦੀਪ ਕੀ ਉਲੰਘੇ ਸਾਰੀ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਣ ਇਸ ਦੀਪ ਨੂੰ ਛੱਡ ਕਰਕੇ ਜਦੋਂ ਅੱਗੇ ਚੱਲੇ ਨੇ, ਇਸ ਦੀਪ ਦੀ ਜਿੰਨੀ ਵੀ ਧਰਤੀ ਸੀ ਸਾਰੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਲੰਘ ਲਈ ਹੈ।
ਬੱਤੀਸ ਜੋਜਨ ਥੋਂ ਵਿਸਥਾਰਾ,
ਜਿਸ ਦੀਪ ਦਾ 32 ਜੋਜਨ ਜਿਹੜਾ ਗੁਰਮੁਖ ਪਿਆ ਰਿਹਾ ਬਹੁਤਾ ਜ਼ਿਆਦਾ ਵੱਡਾ ਵਿਸਾਰ ਹੈ।
ਮੱਧ ਸਾਗਰ ਕੋ ਆਏ ਕਰਾਰਾ,
ਤੇ ਗੁਰੂ ਮਹਾਰਾਜ ਸਾਹਿਬ ਜੀ ਹੁਣ ਜਿੱਥੇ ਪਹੁੰਚੇ ਹਨ, ਸਤਿਗੁਰੂ ਮਹਾਰਾਜ ਸਾਹਿਬ ਜੀ ਕਿੱਥੇ ਪਹੁੰਚੇ ਨੇ, ਮੱਧ ਸਾਗਰ ਕੋ ਆਏ ਕਰਾਰਾ, ਕਹਿੰਦੇ ਜਿੱਥੇ ਸ਼ਹਿਦ ਦਾ ਸਮੁੰਦਰ ਹੈ ਨਾ, ਉਹ ਸ਼ਹਿਦ ਦੇ ਸਮੁੰਦਰ ਦਾ ਹੁਣ ਕਿਨਾਰਾ ਆ ਗਿਆ ਹੈ।
ਦੀਪ ਸਮਾਨ ਹੋ ਤੋ ਪਰਮਾਨਾ,
ਤੇ ਜੋ ਸਤਿਗੁਰੂ ਮਹਾਰਾਜ ਸਾਹਿਬ ਜਿਸ ਦੀਪ ਤੇ ਚੱਲੇ ਨੇ, ਜਿਸ ਤਰ੍ਹਾਂ ਇੱਕ ਦੀਵਾ ਹੁੰਦਾ ਨਾ, ਦੀਵੇ ਦੀ ਨਿਆਈ ਸੁੰਦਰ ਦੀਪ ਜਿਹੜਾ ਬਹੁਤਾ ਸੋਭ ਰਿਹਾ ਹੈ।
ਵਾਰ ਗਏ ਤੇ ਕਿਰਪਾ ਨਿਧਾਨਾ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਤੋਂ ਪਾਰ ਹੋ ਗਏ ਹਨ।
ਆਵਾ ਪੁਸ਼ਕਰ ਦੀਪ ਅਗਾਰੀ,
ਉਹ ਸਵੇਰੇ ਫਿਰ ਪੁਸ਼ਕਰ ਨਾਮ ਦਾ ਜਿਹੜਾ ਦੀਪ ਹੈ ਅੱਗੇ ਆਇਆ ਹੈ।
ਪਹੁੰਚੇ ਤੇ ਕੇ ਜਾਏ ਅਗਾਰੀ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਇਸ ਤੋਂ ਅੱਗੇ ਹੋਰ ਚਲੇ ਗਏ ਹਨ।
ਰੁਚਿਰ ਬਲੋਕ ਨਗਰ ਤਿਸ ਮਾਹੀ,
ਇਸ ਦੀਪ ਦੇ ਵਿੱਚ ਇੱਕ ਸੁੰਦਰ ਜਿਹੜਾ ਨਗਰ ਹੈ ਉਸ ਨੂੰ ਵੇਖ ਕਰਕੇ,
ਸਤ ਨਾਮ ਉਪਦੇਸ਼ ਤਹਾਹੀ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਉਪਦੇਸ਼ ਜਿਹੜਾ ਦੇਣਾ, ਕਿਹੜਾ ਉਪਦੇਸ਼, ਸੱਚੇ ਨਾਮ ਦਾ, ਜਿਹੜਾ ਸੱਚੇ ਨਾਮ ਦਾ ਉਪਦੇਸ਼ ਦੇਣ ਵਾਸਤੇ,
ਕਰਨੀ ਸੰਤਨ ਸੇਵ ਸਿਖਾਈ,
ਤੇ ਗੁਰਮੁਖੋ ਫਿਰ ਇੱਥੇ ਉਪਦੇਸ਼ ਦਿੱਤਾ ਹੈ ਤੇ ਸੰਤਾਂ ਮਹਾਂਪੁਰਖਾਂ ਦੀ ਕਿਸ ਪ੍ਰਕਾਰ ਸੇਵਾ ਕੀਤੀ ਜਾਂਦੀ ਹੈ, ਸਾਰੀ ਸਿੱਖਿਆ ਜਿਹੜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸੀ ਹੈ।
ਭਾਓ ਭਗਤ ਅਭਿਰਾਮ ਦ੍ਰਿੜਾਈ,
ਜਿਹੜੀ ਪ੍ਰੇਮਾ ਭਗਤੀ ਹੈ ਨਾ, ਬੜੀ ਸੁੰਦਰ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਸਤਿਗੁਰੂ ਨਾਨਕ ਮਹਾਰਾਜ ਸਾਹਿਬ ਨੇ ਦ੍ਰਿੜ ਕਰਵਾ ਦਿੱਤੀ ਹੈ।
ਚਲ ਪਹੁੰਚੇ ਪ੍ਰਭ ਤਹਿਵਾ,
ਫਿਰ ਹੁਣ ਸਤਿਗੁਰੂ ਨਾਨਕ ਮਹਾਰਾਜ ਸਾਹਿਬ ਜੀ ਇਥੋਂ ਚੱਲ ਕਰਕੇ ਅੱਗੇ ਚਲੇ ਗਏ ਹਨ।
ਉਤੋਂ ਸਪਤਮੋਂ ਸਾਗਰ ਜਹਿਵਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਗਏ ਨੇ ਜਿੱਥੇ ਸੱਤਵਾਂ ਸਾਗਰ ਹੈ, ਭਾਵ ਕੇ ਜਿੱਥੇ ਸੱਤਵਾਂ ਸਮੁੰਦਰ ਆਉਂਦਾ ਹੈ।
ਤਟ ਪਰ ਠੰਡ ਕਿਰਪਾ ਨਿਧਾਨਾ,
ਤੇ ਕਿਨਾਰੇ ਉੱਤੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਖਲੋ ਗਏ ਹਨ।
ਮਰਦਾਨੇ ਕੋ ਬਚਨ ਬਖਾਨਾ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਭਾਈ ਮਰਦਾਨੇ ਦੇ ਤਾਂ ਇਸ ਪ੍ਰਕਾਰ ਬਚਨ ਉਚਾਰੇ ਨੇ।
ਇਹੀ ਸਪਤਮੋ ਦੀਪ ਜਨੀਜਾ,
ਭਾਈ ਮਰਦਾਨਾ ਜੀ ਇਹੀ ਜਿਹੜਾ ਸਪਤਮੋ ਸਤਵਾਂ ਜਿਹੜਾ ਦੀਪ, ਇਸ ਨੂੰ ਜਾਣ ਲੈਣਾ ਕਰੋ।
64 ਲੱਖ ਜੋਜਨ ਲੱਖ ਲੀਜਾ,
ਇਹ ਕਿੰਨੀ ਦੂਰੀ ਤੇ ਹੈ। ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਾ ਜਾਣ ਕੇ 64 ਲੱਖ ਜੋਜਨ ਦੀ ਦੂਰੀ ਤੇ ਇਹ ਜਿਹੜਾ ਦੀਪ ਤੈਨੂੰ ਦਿਖਾ ਰਹੇ ਆ, ਤੂੰ 64 ਲੱਖ ਦੂਰੀ ਦੇ ਉੱਤੇ ਆਣ ਕਰਕੇ ਖਲੋਤਾ ਹੈ।
ਇਸ ਸਮਾਨ ਇਹ ਸਾਗਰ ਜਾਨਾ,
ਤੇ ਇਸੇ ਸਮਾਨ ਹੀ ਇੰਨਾ ਵੱਡਾ ਹੀ 64 ਲੱਖ ਜੋਜਨ ਹੀ ਇਸ ਦੇ ਬਰਾਬਰ ਹੀ ਇਸ ਜਿਹੜਾ ਸਾਗਰ ਹੈ ਨਾ, ਜਿਹੜਾ ਸਮੁੰਦਰ, ਇਸ ਨੂੰ ਜਾਣ ਲੈਣਾ ਕਰ।
ਮਿਸਟ ਨੀਰ ਕੋ ਸਰਬ ਪਛਾਨਾ,
ਤੇ ਇਸ ਸਾਗਰ ਦਾ ਜਿਹੜਾ ਜਲ ਹੈ ਨਾ, ਇਹ ਸਾਰੇ ਦਾ ਸਾਰਾ ਜਿਹੜਾ ਜਲ ਮਿੱਠੇ ਪਾਣੀ ਦਾ ਜਲ ਹੈ।
ਸੁਣ ਕੇ ਪ੍ਰਸ਼ਨ ਕੀ ਮਰਦਾਨੇ,
ਸੁਣ ਕਰਕੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਬੇਨਤੀ ਕੀਤੀ ਹੈ।
ਇਸ ਤੇ ਪਰ ਕਿਆ ਕਰੋ ਬਖਾਨੇ,
ਇਹ ਮਾਲਕ ਸੱਚੇ ਪਾਤਸ਼ਾਹ ਇਸ ਤੋਂ ਅੱਗੇ ਜਿਹੜਾ ਜੋ ਵੀ ਕੁਛ ਹੈ ਕਿਰਪਾ ਕਰਕੇ ਸਾਨੂੰ ਉਹ ਵੀ ਦੱਸਣਾ ਕਰੋ।
ਰਹਿ ਕੌਣ ਕੈਸੀ ਹੈ ਧਰਨੀ,
ਗੁਰੂ ਮਹਾਰਾਜ ਸਾਹਿਬ ਜੀ ਹੁਣ ਜਿਸ ਜਗ੍ਹਾ ਤੇ ਆਪਾਂ ਖਲੋਤੇ ਹਾਂ, ਹੁਣ ਇਸ ਤੋਂ ਅੱਗੇ ਹੋਰ ਕੀ ਹੈ ਇਹ ਸੱਚੇ ਪਾਤਸ਼ਾਹ? ਰਹਿ ਕੌਣ, ਕੌਣ ਉੱਥੇ ਰਹਿੰਦਾ ਹੈ, ਤੇ ਕੈਸੀ ਹੈ ਧਰਨੀ, ਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਧਰਤੀ ਕਿਹੋ ਜੀ ਹੈ ਜਿਹੜੀ ਇਸ ਤੋਂ ਵੀ ਅੱਗੇ ਹੈ?
ਪਹੁੰਚੇ ਤਾਂ ਕੌਣ ਕਰ ਕਰਨੀ,
ਤੇ ਗੁਰੂ ਮਹਾਰਾਜ ਸਾਹਿਬ ਜੀ ਉਸ ਧਰਤੀ ਤੇ ਕਿਹੜੀ ਕਰਨੀ ਕਰਕੇ, ਕਿਹੜੀ ਕਮਾਈ ਕਰਕੇ ਜਿਹੜਾ ਜੀਵ ਪਹੁੰਚ ਸਕਦਾ ਹੈ?
ਅੰਤਰਜਾਮੀ ਗਿਰਾ ਉਚਾਰੀ,
ਅੰਤਰਜਾਮੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਪ੍ਰਕਾਰ ਗੁਰਮੁਖੋ ਪਾਵਨ ਪੁੱਤਰ ਮੁਖਾਰਬਿੰਦ ਤੋਂ ਬਚਨ ਉਚਾਰੇ ਹਨ।
ਹੋਰ ਨਰ ਦਾਨਵ ਕੋ ਨ ਅਗਾ,
ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਕਹਿਣ ਲੱਗੇ ਭਾਈ ਇਸ ਤੋਂ ਅੱਗੇ ਨਾ ਤੇ ਸੁਰ ਕੋਈ ਦੇਵਤੇ ਹਨ, ਨਰ ਨਾ ਕੋਈ ਮਨੁੱਖ ਹਨ, ਨਾ ਹੀ ਦਾਨਵ ਦੈਤ ਆਦਿਕ ਹਨ, ਇਸ ਤੋਂ ਅੱਗੇ ਕੋਈ ਵੀ ਨਹੀਂ ਹੈ।
ਕੰਚਨ ਕੀ ਛਿਤ ਕੇਤ ਖਜ਼ਾਨਾ,
ਤੇ ਜਾਣ ਲੈਣਾ ਕਰ ਇਸ ਤੋਂ ਅੱਗੇ ਜਿਹੜੀ ਸੋਨੇ ਦੀ ਧਰਤੀ ਹੈ ਬਹੁਤ ਜ਼ਿਆਦੀ, ਭਾਵ ਕੇ ਸੋਨੇ ਦੀ ਧਰਤੀ ਹੈ ਇਸ ਤੋਂ ਅੱਗੇ, ਪਰ ਕੋਈ ਸੁਰ ਦੇਵਤਾ ਨਹੀਂ, ਕੋਈ ਮਨੁੱਖ ਨਹੀਂ, ਕੋਈ ਦੈਂਤ ਨਹੀਂ ਹੈ।
ਤੇ ਪਰੇ ਪਹਾੜ ਮਹਾਨਾ,
ਤੇ ਬਸ ਇਸ ਤੋਂ ਪਰੇ ਜਿਹੜੇ ਹੋਰ ਵੱਡੇ ਵੱਡੇ ਪਹਾੜ ਆਦਿਕ ਹਨ।
ਲੋਕਾਂ ਲੋਕ ਨਾਮ ਹੈ ਜਾਂ ਕੋ,
ਤੇ ਜਿਸ ਕਰਕੇ ਉਸ ਧਰਤੀ ਦਾ ਜਿਹੜਾ ਨਾਮ ਹੈ ਸੋਨੇ ਦੀ ਧਰਤੀ ਹੈ, ਵੱਡੇ ਵੱਡੇ ਪਹਾੜ ਹਨ, ਤੇ ਲੋਕਾਂ ਲੋਕ ਜਿਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ।
ਬਹੁ ਵਿਸਤਾਰ ਜਾਨੀ ਹੈ ਤਾਂ ਕੋ,
ਇਸ ਕਰਕੇ ਉਸ ਦਾ ਜਿਹੜਾ ਵਿਸਥਾਰ ਹੈ ਨਾ ਬਹੁਤ ਜ਼ਿਆਦਾ, ਇਸ ਕਰਕੇ ਭਾਈ ਮਰਦਾਨਾ ਬਹੁਤ ਵੱਡਾ ਉਸ ਦਾ ਵਿਸਥਾਰ ਹੈ, ਜਾਣਨਾ ਕਰ।
ਜੋ ਫੇਰੇ ਦੀਪਨ ਕੇ ਸੋਹ,
ਇਸ ਕਰਕੇ ਜਿੰਨੇ ਵੀ ਦੀਪ ਹਨ ਨਾ, ਇਹਨਾਂ ਸਾਰੇ ਦੀਪਾਂ ਦੇ ਚਾਰ ਸਫੇਰੇ ਇਸ ਪ੍ਰਕਾਰ ਇਹੋ ਜਿਹੀ ਧਰਤੀ ਹੈ, ਤੇ ਵੱਡੇ ਵੱਡੇ ਪਹਾੜ ਹਨ।
ਇਸ ਤੇ ਪਰੇ ਨਾਵਨੀ ਕੋ,
ਤੇ ਬਸ ਇਸ ਤੋਂ ਫਿਰ ਅੱਗੇ ਨਾ ਤੇ ਕੋਈ ਧਰਤੀ ਤੇ ਨਾ ਕੋਈ ਹੋਰ ਕੁਝ ਹੈ, ਬਸ ਇਥੋਂ ਤੱਕ ਜੋ ਕੁਛ ਤੂੰ ਦੇਖ ਰਿਹਾ, ਜੋ ਤੈਨੂੰ ਦੱਸ ਦਿੱਤਾ, ਇੰਨਾ ਹੀ ਕੁਛ, ਸਭ ਕੁਛ ਹੈ। ਚਾਰ ਸਵੇਰੇ ਵੱਡੇ ਵੱਡੇ ਪਹਾੜ ਨੇ, ਸੋਨੇ ਦੀ ਧਰਤੀ ਹੈ, ਤੇ ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈ।
ਇਸ ਤੇ ਉਰੇ ਪ੍ਰਕਾਸ਼ ਹੈ ਸਾਰੇ,
ਤੇ ਇਸ ਕਰਕੇ ਭਾਈ ਮਰਦਾਨਾ ਜਿਹੜਾ ਪ੍ਰਕਾਸ਼ ਹੋ ਰਿਹਾ ਹੈ ਨਾ, ਭਾਵ ਕਿੰਨਾ ਚੀਜ਼ਾਂ ਦਾ ਪ੍ਰਕਾਸ਼, ਜਿਹੜੀਆਂ ਚੀਜ਼ਾਂ ਦਾ ਪ੍ਰਕਾਸ਼ ਹੁੰਦਾ, ਸਾਰੀਆਂ ਚੀਜ਼ਾਂ ਇਸ ਤੋਂ ਪਿੱਛੇ ਹੀ ਹਨ, ਭਾਵ ਜਿੰਨੇ ਵੀ ਚੀਜ਼ਾਂ ਪ੍ਰਕਾਸ਼ ਰਹੀਆਂ ਨੇ।
ਮਾਰ ਤੰਡ ਸਾਗਰ ਸੁੱਤ ਤਾਰੇ,
ਭਾਈ ਮਰਦਾਨਾ ਮਾਰ ਤੰਡ ਸੂਰਜ ਤਾਰੇ ਆਦਿਕ, ਸਾਗਰ ਸਮੁੰਦਰ ਆਦਿਕ, ਜਿੰਨਾ ਵੀ ਕੁਛ ਤੂੰ ਦੇਖਦਾ, ਇਹ ਜਿਹੜੀ ਸੋਨੇ ਦੀ ਧਰਤੀ ਹੈ, ਇਸ ਤੋਂ ਅੱਗੇ ਹੈ ਜੋ ਕੁਛ ਵੀ ਪਹਾੜ ਆਦਿਕ, ਉੱਧਰ ਨਹੀਂ ਹੈ ਕੁਛ ਵੀ, ਸੂਰਜ ਤੇ ਤਾਰੇ ਵੀ ਇਸ ਤੋਂ ਪਿੱਛੇ ਹੀ ਹਨ, ਸਾਰੇ ਸਮੁੰਦਰ ਇਸ ਤੋਂ ਪਿੱਛੇ ਨੇ, ਉਸ ਤੋਂ ਅੱਗੇ ਕਿਸੇ ਵੀ ਚੀਜ਼ ਦਾ ਪ੍ਰਕਾਸ਼ ਨਹੀਂ ਹੈ।
ਅਰੇ ਨਾ ਕਾਂ ਕੋ ਹੋਏ ਪ੍ਰਕਾਸ਼ਾ,
ਇਸ ਕਰਕੇ ਨਾ ਤੇ ਕੋਈ ਸੂਰਜ ਹੈ, ਨਾ ਚੰਦਰਮਾ, ਤਾਰੇ ਹਨ, ਨਾ ਸਾਗਰ ਹਨ, ਇਸ ਕਰਕੇ ਕਿਸੇ ਦਾ ਵੀ ਪ੍ਰਕਾਸ਼ ਨਹੀਂ ਹੈ।
ਲਾਡੋ ਵੱਡੋ ਅੰਧੇਰੋ ਰਾਸਾ,
ਉਸ ਬਹੁਤ ਬੰਨੇ ਇਸ ਤੋਂ ਅੱਗੇ ਤੇ ਬਹੁਤ ਹੀ ਭਿਆਨਕ ਤੇ ਬੜਾ ਵੱਡਾ ਬਸ ਧੁੱਪ ਹਨੇਰਾ ਹੈ, ਬਹੁਤ ਵੱਡਾ ਹਨੇਰਾ ਹੈ।
ਗੁਰੂ ਜੀ ਦਵਾਦਸ਼ ਸੂਰਜ ਚੜ੍ਹੇ ਸਰਬ ਸਿਆਮ ਹੋਏ ਜਾਏ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਇੰਨਾ ਹਨੇਰਾ ਇਸ ਤੋਂ ਅੱਗੇ ਕਿ ਜੇ 12 ਸੂਰਜ ਇਕੱਠੇ ਵੀ ਚੜ੍ਹ ਜਾਣ ਨਾ ਤੇ 12 ਦੇ 12 ਸੂਰਜ ਕਾਲੇ ਹੋ ਜਾਣਗੇ, ਭਾਵ ਪ੍ਰਕਾਸ਼ ਨਹੀਂ ਕਰ ਸਕਦੇ, ਇਸ ਤੋਂ ਅੱਗੇ ਇੰਨਾ ਹਨੇਰਾ ਹੈ।
ਅਬ ਚਲ ਜੰਬੂ ਦੀਪ ਕੋ ਧਰਤ ਪੁਨੀਤ ਸੁਹਾਏ।
ਜੋ ਸਵੇਰੇ ਫਿਰ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਮਰਦਾਨਾ ਹੁਣ ਜੰਬੂ ਦੀਪ ਨੂੰ ਚੱਲ ਜਿੱਥੇ ਬੜੀ ਸੁੰਦਰ ਧਰਤੀ ਸੋਭ ਰਹੀ ਹੈ।
ਜੋ ਭਈ ਅਸ ਕਹਿ ਸ੍ਰੀ ਗੁਰੂ ਲੀਨ ਉਡਾਰੀ।
ਇਸ ਪ੍ਰਕਾਰ ਫਿਰ ਭਾਈ ਮਰਦਾਨੇ ਨੂੰ ਸਾਰਾ ਕੁਛ ਦਿਖਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉੱਥੋਂ ਚੱਲਣਾ ਕੀਤਾ, ਉਡਾਰੀ ਲਈ ਹੈ।
ਜੰਬੂ ਇੱਛਾ ਜੰਬੂ ਆਵਣ ਇੱਛਾ ਧਾਰੀ।
ਜੰਬੂ ਦੀਪ ਦੇ ਵਿੱਚ ਆਉਣ ਦੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਪ੍ਰਕਾਰ ਇੱਛਾ ਧਾਰਨ ਕੀਤੀ ਹੈ।
ਮਨ ਚਿਤਵਣ ਜੋ ਤਹਾਂ ਸਿਧਾਏ।
ਗੁਰੂ ਮਹਾਰਾਜ ਸਾਹਿਬ ਨੇ ਜੋ ਮਨ ਦੇ ਵਿੱਚ ਚਿਤਵਿਆ ਉਸੇ ਪ੍ਰਕਾਰ ਫਿਰ ਉਸ ਜਗ੍ਹਾ ਉੱਤੇ ਪਹੁੰਚ ਜਾਂਦੇ ਹਨ।
ਸਰਬ ਦੀਪ ਤਜ ਕਰ ਸੋ ਆਏ।
ਸਾਰੇ ਦੀਪਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਛੱਡ ਕਰਕੇ ਫਿਰ ਇਸ ਜੰਬੂ ਦੀਪ ਦੇ ਵਿੱਚ ਪਹੁੰਚ ਗਏ ਹਨ।
ਦੋਹਰਾ ਸ੍ਰੀ ਗੁਰ ਚਰਨ ਸਰੋਜ ਗੁਰ ਦਾ ਧਿਆਨ ਧਰ ਰੋਜ।
ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਆਰੰਭ ਕਰਦੇ ਅਧਿਆਇ ਆਰੰਭ ਕਰਦੇ ਹੋਏ ਇੱਥੇ ਗੁਰਮੁਖ ਪਿਆਰਿਓ ਸਭ ਤੋਂ ਪਹਿਲਾਂ ਮੰਗਲ ਕਰਦੇ ਨੇ। ਸ੍ਰੀ ਗੁਰ ਚਰਨ ਸਰੋਜ ਕੋ ਹਿਰਦੈ ਧਿਆਨ ਧਰ ਰੋਜ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਸਿੱਖਾ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕੈਸੇ ਨੇ? ਸਰੋਜ ਗੁਰੂ ਸਾਹਿਬ ਦੇ ਚਰਨ ਕਮਲ ਹਨ, ਇਸ ਕਰਕੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦਾ ਹਰ ਰੋਜ਼ ਜਿਹੜਾ ਧਿਆਨ ਰੱਖਣਾ ਕਰ।
ਆਏ ਸਮਤ ਕੋਈ ਉਹ ਜਤ ਨਿਜ ਸਰੂਪ ਕੋ ਖੋਜ।
ਜਿਹੜਾ ਜੀਵ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਾ ਕੀ ਪ੍ਰਾਪਤ ਕਰਦਾ? ਪਾਏ ਸਮਤ ਕੋ ਉਹ ਜਤ, ਕਹਿੰਦੇ ਬੁੱਧੀ ਦਾ ਬਹੁਤਾ ਜ਼ਿਆਦਾ ਬਲੀ ਹੋ ਜਾਂਦਾ, ਸ੍ਰੇਸ਼ਟ ਬੁੱਧੀ ਪ੍ਰਾਪਤ ਕਰ ਲੈਂਦਾ। ਨਿਜ ਸਰੂਪ ਕੋ ਖੋਜ, ਕਹਿੰਦੇ ਫਿਰ ਆਪਣੇ ਸਰੂਪ ਦੀ ਖੋਜ ਦੇ ਵਿੱਚ ਲੱਗ ਜਾਂਦੇ, ਆਪਣੇ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ।
ਜੋ ਭਈ ਸ੍ਰੀ ਅੰਗਦ ਸੁਣੀਏ ਗੁਣ ਪੂਰਨ।
ਪੂਰਨ ਗੁਣਾਂ ਦੇ ਮਾਲਕ ਧੰਨ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਸੁਣਨਾ ਕਰੋ, ਭਾਈ ਬਾਲਾ ਜੀ ਕਥਾ ਸੁਣਾ ਰਹੇ ਹਨ।
ਆਏ ਜੰਬੂ ਮੈਂ ਪੁੰਨ ਸੂਰਨ।
ਤੇ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਜੰਬੂ ਦੀਪ ਦੇ ਵਿੱਚ ਛੇਤੀ ਦੇ ਨਾਲ ਪਹੁੰਚੇ ਹਨ।
ਸਹਿਜ ਸੁਭਾਏ ਕੇ ਆਏ ਸੁਹੇਲੋ।
ਸੁਖਾਂ ਦੇ ਦਾਇਕ, ਸੁਖ ਬਖਸ਼ਣ ਵਾਲੇ, ਸਹਿਜ ਸੁਭਾਇਕ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਸਮੇਂ ਪਹੁੰਚੇ ਹਨ।
ਓਤ ਭਇਓ ਸਿੱਧਣ ਸੋ ਮੇਲੋ।
ਤੇ ਗੁਰਮੁਖੋ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜੇ ਸਿੱਧ ਸਨ, ਇਹਨਾਂ ਸਿੱਧਾਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਮੇਲ ਹੋ ਗਿਆ। ਗੋਰਖਨਾਥ ਆਦਿਕ ਜਿਸ ਤਰ੍ਹਾਂ ਵੀ ਜਿੰਨੇ ਵੀ ਸਿੱਧ ਆਦਿਕ ਸਨ, ਇਹਨਾਂ ਸਾਰੇ ਸਿੱਧਾਂ ਦੇ ਨਾਲ ਗੁਰੂ ਸਾਹਿਬ ਦਾ ਮੇਲ ਹੋਇਆ ਹੈ।
ਗੋਰਖ ਤਪ ਕੋ ਦੋਸ ਸਥਾਨਾ।
ਗੁਰੂ ਸਾਹਿਬ ਜੀ ਕਿਸ ਜਗ੍ਹਾ ਤੇ ਪਹੁੰਚੇ ਨੇ? ਜਿੱਥੇ ਗੋਰਖਨਾਥ ਬੈਠ ਕੇ ਤਪ ਕਰਦਾ ਹੈ, ਇਸ ਕਰਕੇ ਉਸ ਸਥਾਨ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਹਨ।
ਬੈਠ ਗਏ ਤੈ ਕਿਰਪਾ ਨਿਧਾਨਾ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੈਠ ਗਏ ਨੇ।
ਸਭ ਸਿੱਧਣ ਮਲਿਕ ਤਿਲ ਲੀਨਾ।
ਤੇ ਉਸ ਵੇਲੇ ਜਿੰਨੇ ਵੀ ਸਿੱਧ ਸਨ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਬਹੁਤ ਈਰਖਾ ਕਰਦੇ ਸਨ, ਕਿਉਂਕਿ ਇਹਨਾਂ ਨੂੰ ਆਪਣੀਆਂ ਵੱਡੀਆਂ ਵੱਡੀਆਂ ਉਮਰਾਂ ਦਾ, ਸ਼ਕਤੀਆਂ ਦਾ ਬੜਾ ਹੀ ਜ਼ਿਆਦਾ ਮਾਣ ਹੈ। ਇਸ ਕਰਕੇ ਇਹਨਾਂ ਸਾਰੇ ਸਿੱਧਾਂ ਨੇ ਤਿਲ ਤੇ ਆਪ ਜੀ ਗੁਰਮੁਖਾਂ ਨੇ ਵੇਖਿਆ ਹੋਵੇਗਾ ਕਿ ਕਿੰਨਾ ਬਰੀਕ ਹੁੰਦਾ, ਛੋਟਾ ਜਿਹਾ ਤਿਲ ਹੁੰਦਾ। ਇਸ ਕਰਕੇ ਸਾਰੇ ਸਿੱਧਾਂ ਨੇ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਪਰਖ ਲੈਣ ਵਾਸਤੇ ਤੇ ਗੁਰੂ ਸਾਹਿਬ ਜੀ ਦੇ ਪਾਸ ਤੇ ਤਿਲ ਲੈ ਕਰਕੇ ਆਏ ਹਨ।
ਗੁਰੇ ਆਗੇ ਭੇਟ ਸੋ ਧਰ ਦੀਨਾ।
ਇਹਨਾਂ ਸਿੱਧਾਂ ਨੇ ਸਲਾਹ ਕੀਤੀ, ਉਹ ਜਿਹੜਾ ਤਿਲ ਸੀ ਨਾ ਇੱਕ, ਉਹ ਤਿਲ ਲਿਆਣ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਭੇਟਾ ਕਰ ਦਿੱਤਾ ਹੈ।
ਕਹਿਓ ਕਿ ਸਭ ਮੈਂ ਦਿਓ ਵਰਤਾਈ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ, ਇਹ ਜਿਹੜਾ ਤਿਲ ਅਸੀਂ ਆਪ ਜੀ ਨੂੰ ਭੇਟ ਕੀਤਾ ਨਾ, ਤੇ ਅਸੀਂ ਜਿੰਨੇ ਵੀ ਸਿੱਧ ਆਦਿਕ ਹਾਂ ਤੇ ਆਪ ਜੀ ਇਹਨਾਂ ਸਾਰਿਆਂ ਦੇ ਵਿੱਚ ਇਸ ਤਿਲ ਨੂੰ ਸਾਰਿਆਂ ਦੇ ਵਿੱਚ ਜੋ ਵੰਡ ਦੇਣਾ ਕਰੋ। ਭਾਵ ਕੇ ਨਾ ਸਾਰਿਆਂ ਦੇ ਵਿਚ ਵਰਤਾਉਣਾ ਹੈ।
ਵੀਰ ਦੁਰਾਏ ਦੀਨ ਤੇ ਥਾਈ,
ਤੇ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਉਸ ਜਗ੍ਹਾ ਤੋਂ ਜਿਹੜਾ ਪਾਣੀ ਸੀ, ਪਾਣੀ ਸਾਰਾ ਹੀ ਗੁਪਤ ਕਰ ਦਿੱਤਾ, ਪਾਣੀ ਸਾਰਾ ਦੂਰ ਕਰ ਦਿੱਤਾ ਹੈ।
ਸਰਬ ਪ੍ਰਕਾਰ ਜਾਣ ਗੁਣ ਖਾਨੀ,
ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਦੀ ਮਾੜੀ ਮੱਤ ਵੇਖੀ, ਉਸ ਵੇਲੇ ਸਾਰੇ ਪ੍ਰਕਾਰ ਇਹਨਾਂ ਦੀ ਜਿਹੜੀ ਗਤੀ ਹੈ ਉਸ ਨੂੰ ਜਾਣਿਆ ਹੈ।
ਮੇਰੇ ਸੰਗ ਕਹੀ ਅਸ ਬਾਣੀ,
ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਮੇਰੇ ਤਾਂ ਫਿਰ ਇਸ ਪ੍ਰਕਾਰ ਬਚਨ ਉਚਾਰੇ ਹਨ।
ਇਹ ਬਾਲੇ ਤੁਮ ਘੋਟੋ ਨੀਕੇ,
ਉਸ ਵੇਲੇ ਫਿਰ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਬਾਲਾ ਇਹ ਤਿਲ ਲੈ ਲੈ ਤੇ ਇਸ ਤਿਲ ਨੂੰ ਚੰਗੇ ਤਰੀਕੇ ਦੇ ਨਾਲ ਕੁੰਡੇ ਦੇ ਵਿਚ ਰਗੜ ਦੇਣਾ ਕਰ।
ਬਹੁਰ ਵਰਤਾਵ ਮਦ ਸਭੀ ਕੇ,
ਉਸ ਤੋਂ ਉਪਰੰਤ ਜਿਹੜਾ ਤਿਲ ਹੈ ਨਾ ਸਾਰਿਆਂ ਦੇ ਵਿਚ ਵਰਤਾ ਦੇਣਾ ਹੈ।
ਉਹਦੀ ਦੂਰ ਸਰਤਾ ਬੇਬਾਰੀ,
ਉਸ ਵੇਲੇ ਫਿਰ ਕਹਿਣ ਲੱਗੇ ਤੋਂ ਦੂਰੀ ਤੇ ਜਿਹੜੀ ਸਰਤਾ ਗੰਗਾ ਨਦੀ ਹੈ ਗੁਰਮੁਖ ਤੋਂ ਦੂਰੀ ਤੇ ਵਗਦੀ ਹੈ, ਇਸ ਕਰਕੇ ਕਹਿਣ ਲੱਗੇ ਭਾਈ ਬਾਲਾ ਇਥੋਂ ਥੋੜੀ ਦੂਰ ਜਿਹੜੀ ਸਰਤਾ ਨਦੀ ਜਿਹੜੀ ਹੈ ਗੰਗਾ ਨਦੀ ਵਗ ਰਹੀ ਹੈ।
ਉੱਚੇ ਸਰਸੋਂ ਗੁਰੂ ਗੁਹਾਰੀ,
ਉਸ ਵੇਲੇ ਸਿੱਧਾਂ ਨੇ ਪਾਣੀ ਤਾਂ ਲੁਕੋ ਦਿੱਤਾ ਸੀਗਾ ਤੇ ਹੁਣ ਗੁਰੂ ਸਾਹਿਬ ਜੀ ਨੇ ਭਾਈ ਬਾਲੇ ਨੂੰ ਉਹ ਤਿਲ ਜਿਹੜਾ ਰਗੜਨ ਵਾਸਤੇ ਲਾ ਦਿੱਤਾ ਤੇ ਹੁਣ ਉਹਦੇ ਵਿਚ ਪਾਣੀ ਪਾ ਕਰਕੇ ਤੇ ਸਾਰੇ ਸਿੱਧਾਂ ਦੇ ਵਿਚ ਵਰਤਾਉਣਾ ਸੀਗਾ, ਕਿਉਂਕਿ ਤਿਲ ਛੋਟਾ ਸੀ, ਹੁਣ ਰਗੜ ਕਰਕੇ ਉਸ ਨੂੰ ਵਰਤਾਉਣਾ ਤੇ ਵਰਤਿਆ ਵੀ ਸਾਰਿਆਂ ਦੇ ਵਿਚ ਜਾਵੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਚੀ ਆਵਾਜ਼ ਦੇ ਨਾਲ ਜਿਹੜੀ ਗੰਗਾ ਸੀ ਨਾ ਉਸ ਨੂੰ ਆਵਾਜ਼ ਮਾਰੀ ਹੈ।
ਉਹ ਆਈ ਤਤਕਾਲ ਅਗਾਰੀ,
ਤੇ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਗੁਰਮੁਖੋ ਛੇਤੀ ਦੇ ਨਾਲ ਜਿਹੜੀ ਗੰਗਾ ਅੱਗੇ ਆਣ ਕਰਕੇ ਖਲੋਤੀ ਹੈ।
ਮਨੋ ਬੁਲਾਈ ਕਿਨ ਗੋਪਾਰੀ,
ਤੇ ਮਨੋ ਇਸ ਤਰ੍ਹਾਂ ਆਣ ਕਰਕੇ ਖਲੋ ਗਈ ਹੈ ਜਿਸ ਤਰ੍ਹਾਂ ਕਿਸੇ ਨੂੰ ਗਾਂ ਨੂੰ ਬੁਲਾਇਆ ਹੁੰਦਾ ਹੈ ਨਾ, ਤੇ ਇਸ ਤਰੀਕੇ ਦੇ ਨਾਲ ਐਸਾ ਰੂਪ ਧਾਰਨ ਕਰਕੇ ਸਾਹਮਣੇ ਗੰਗਾ ਕਰਕੇ ਖਲੋਤੀ ਹੈ।
ਤੇ ਜਲ ਪਾਤਰ ਭਰ ਲੀਨਾ,
ਤੇ ਉਸ ਦੇ ਵਿਚੋਂ ਫਿਰ ਇੱਕ ਲੋਟਾ ਜਿਹੜਾ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਗੁਰਮੁਖ ਪਿਆਰਿਓ ਭਾਈ ਮਰਦਾਨੇ ਨੂੰ ਕਿਹਾ ਕਿ ਜਲ ਲੈ ਲੈ, ਜਲ ਇੱਕ ਲੋਟਾ ਜਿਹੜਾ ਉਸ ਦੇ ਪਾਸੋਂ ਲੈ ਲਿਆ ਹੈ।
ਤਿਲ ਕੋ ਘੋਟ ਮਿਲਾਵਣ ਕੀਨਾ,
ਤੇ ਤਿਲ ਨੂੰ ਚੰਗੇ ਤਰ੍ਹਾਂ ਰਗੜ ਕਰਕੇ ਕੁੰਡੇ ਦੇ ਵਿਚ ਤੇ ਉਸ ਵੇਲੇ ਵਿਚ ਪਾਣੀ ਮਿਲਾ ਦਿੱਤਾ ਹੈ।
ਹੁਣ ਸਭ ਸਿੱਧਣ ਮੈਂ ਬਰਤਾਵਾ,
ਫਿਰ ਭਾਈ ਬਾਲਾ ਜੀ ਉੱਠੇ ਤੇ ਭਾਈ ਬਾਲਾ ਜੀ ਨੇ ਉੱਠ ਕਰਕੇ ਤੇ ਨਾ ਸਾਰੇ ਸਿੱਧਾਂ ਦੇ ਵਿਚ ਜਿਹੜਾ ਤੇਲ ਹੈ ਗੁਰਮੁਖੋ ਵਰਤਾਇਆ ਹੈ।
ਇਹਨ ਸਮਾਜਤ ਪਿਖਤ ਲਜਾਵਾ,
ਤੇ ਜਦੋਂ ਹੁਣ ਇਸ ਪ੍ਰਕਾਰ ਇਹਨਾਂ ਨੇ ਵੇਖਿਆ ਹੈ ਕਿ ਤਿਲ ਤਾਂ ਬੜਾ ਛੋਟਾ ਸੀ ਤੇ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਬੜਾ ਸ਼ਰਮਿੰਦਿਆਂ ਕਰਨਾ, ਤਿਲ ਕਿੱਦਾਂ ਵਰਤਾਇਆ ਜਾਣਾ ਸੀ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਿਲ ਵਰਤਾ ਦਿੱਤਾ ਤੇ ਜਿੰਨੇ ਵੀ ਸਿੱਧ ਸਨ ਬੜੇ ਲਜਾਵਾ ਬਹੁਤ ਹੀ ਜ਼ਿਆਦਾ ਫਿਰ ਬੈਠੇ ਹੋਏ ਸ਼ਰਮਿੰਦੇ ਹੋਏ ਹਨ।
ਬੋਲਿਓ ਮੰਗਲ ਨਾਥ ਸੁਜਾਨਾ,
ਤੇ ਜਿਹੜਾ ਸ੍ਰੇਸ਼ਟ ਸਿਆਣਾ ਜਿਹੜਾ ਇਹਨਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਰਧਾ ਧਾਰਨ ਵਾਲਾ ਜੋ ਗੁਰਮੁਖੋ ਸਿੱਧ ਮੰਗਲ ਨਾਥ ਹੈ ਨਾ, ਫਿਰ ਇਸ ਪ੍ਰਕਾਰ ਬੋਲਿਆ ਹੈ।
ਕੱਲ ਮੈਂ ਤੁਮੇ ਅਵਤਾਰ ਮਹਾਨਾ,
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅੱਗੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਵਾਹਿਗੁਰੂ, ਆਪ ਜੀ ਨੇ ਕਲਯੁਗ ਦੇ ਵਿਚ ਜਿਹੜਾ ਬੜਾ ਵੱਡਾ ਮਹਾਨ ਅਵਤਾਰ ਧਾਰਿਆ ਹੈ।
ਅਲਖ ਨਿਰੰਜਨ ਮੂਰਤ ਰੂਰੀ,
ਤੇ ਸੱਚੇ ਪਾਤਸ਼ਾਹ ਅਸੀਂ ਤਾਂ ਆਪ ਜੀ ਨੂੰ ਉਸ ਅਲਖ ਨਿਰੰਜਨ ਜਿਹੜਾ ਕਾਲਪੁਰ ਪਰਮੇਸ਼ਰ ਹੈ ਉਸ ਦਾ ਹੀ ਸਰੂਪ ਜਾਣਦੇ ਹਾਂ ਕਿ ਉਸ ਕਾਲਪੁਰਖ ਨੇ ਆਣ ਕਰਕੇ ਅਵਤਾਰ ਧਾਰਿਆ ਹੈ।
ਸਭ ਵਿਦ ਕੀ ਅਜਮਤ ਧਰ ਪੂਰੀ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਵਿਚ ਸਾਰੀਆਂ ਵਿਧੀਆਂ ਦੇ ਨਾਲ ਅਜਮਤ ਸ਼ਕਤੀਆਂ ਬਹੁਤ ਵੱਡੀਆਂ ਵੱਡੀਆਂ ਹਨ।
ਉਮਰੀ ਸਰਵਰ ਮੂਰਖ ਕਰ,
ਇਸ ਕਰਕੇ ਸੱਚੇ ਪਾਤਸ਼ਾਹ ਗੁਰਮੁਖੋ ਇਹ ਜਿਹੜਾ ਸਿੱਧ ਹੈ ਨਾ, ਇਹ ਸਿੱਧ ਮੰਗਲ ਨਾਥ ਗੁਰੂ ਸਾਹਿਬ ਜੀ ਦੀ ਉਸਤਤ ਕਰ ਰਿਹਾ, ਕਹਿ ਰਿਹਾ ਸੱਚੇ ਪਾਤਸ਼ਾਹ ਆਪ ਜੀ ਦੇ ਵਿਚ ਸ਼ਕਤੀਆਂ ਬਹੁਤ ਹਨ, ਪਰ ਇਹ ਮੇਰੇ ਮਾਲਕ ਤੁਮਰੀ ਸਰਬਰ ਮੂਰਖ ਕਰੀ, ਇਹ ਤੇ ਮੂਰਖ ਹਨ ਗੋਰਖ ਨਾਥ ਵਰਗੇ ਜਿੰਨੇ ਸਿੱਧ ਨੇ ਨਾ ਮਾਲਕ, ਇਹ ਤੇ ਮੂਰਖ ਨੇ ਜੋ ਆਪ ਜੀ ਦੀ ਬਰਾਬਰੀ ਕਰਨੀ ਚਾਹੁੰਦੇ ਹਨ।
ਗੌਰ ਲਜਾਇਰ ਦੇ ਦੁੱਖ ਭਰਹੀ,
ਤੇ ਗੁਰੂ ਸਾਹਿਬ ਹਰ ਵੇਲੇ ਆਪ ਜੀ ਦੇ ਨਾਲ ਇਸ ਪ੍ਰਕਾਰ ਕਰਦੇ ਨੇ, ਤੇ ਜਦੋਂ ਫਿਰ ਇਹਨਾਂ ਦੀ ਭਾਵ ਕੇ ਹਾਨੀ ਹੁੰਦੀ ਹੈ ਤੇ ਫਿਰ ਬੜੇ ਹੀ ਸ਼ਰਮਿੰਦੇ ਹੋ ਕਰਕੇ ਬੈਠ ਜਾਂਦੇ ਹਨ।
ਮਨ ਮੁਖ ਮਹਿਮਾ ਜਾਣੈ ਨਾਹੀ,
ਇਹ ਸੱਚੇ ਪਾਤਸ਼ਾਹ ਜਿਹੜੇ ਮਨਮੁਖ ਪੁਰਸ਼ ਹਨ ਇਹ ਅਕਾਲ ਪੁਰਖ ਮਾਲਕ ਉਹ ਆਪ ਜੀ ਦੀ ਮਹਿਮਾ ਨੂੰ ਜਾਣਦੇ ਨਹੀਂ ਨੇ।
ਜੇ ਅਹੰਕਾਰ ਬਿਖੇ ਗੁਰਬਾਹੀ,
ਇਸ ਕਰਕੇ ਇਹ ਮਾਲਕ ਸੱਚੇ ਪਾਤਸ਼ਾਹ ਤੇ ਆਪਣੇ ਅਹੰਕਾਰ ਦੇ ਸਹਿਤ ਬਹੁਤੇ ਗਰਭ ਦੇ ਸਹਿਤ ਹੋ ਰਹੇ ਹਨ।
ਪਛਾਣੇ ਸੇ ਗੁਣ ਖਾਨੀ,
ਇਸ ਕਰਕੇ ਇਹ ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਤੇ ਆਪ ਜੀ ਨੂੰ ਪਛਾਣਦੇ ਹੀ ਨਹੀਂ, ਤੇ ਆਪ ਜੀ ਨੂੰ ਤੇ ਉਹੀ ਪਛਾਣ ਸਕਦਾ ਜਿਸ ਦੇ ਵਿਚ ਸ੍ਰੇਸ਼ਟ ਚੰਗੇ ਸ਼ੁਭ ਗੁਣ ਹੋਣ, ਤੇ ਫਿਰ ਉਹੀ ਆਪ ਜੀ ਦੀ ਪਛਾਣ ਕਰਦਾ ਹੈ।
ਸੋਨ ਸ੍ਰੀ ਨਾਨਕ ਉਚਰੀ ਬਾਣੀ,
ਤੇ ਉਹ ਸਵੇਰੇ ਫਿਰ ਮੰਗਲ ਨਾਥ ਦੇ ਪਾਸੋਂ ਸੁਣ ਕਰਕੇ ਇਸ ਤਰ੍ਹਾਂ, ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਸੁੰਦਰ ਗੁਰਮੁਖੋ ਇਸ ਪ੍ਰਕਾਰ ਫਿਰ ਬਾਣੀ ਉਚਾਰੀ ਹੈ।
ਮੰਗਲ ਨਾਥ ਨੂੰ ਤੁਮ ਐਸੇ,
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਮੰਗਲ ਨਾਥ ਤੁਸੀਂ ਹੁਣ ਇਸ ਪ੍ਰਕਾਰ ਸੁਣਨਾ ਕਰੋ।
ਨਾਮ ਬਿਨਾ ਗਤ ਹੋਤ ਨਾ ਕੈਸੇ,
ਤੇ ਜਾਣ ਲੈਣਾ ਕਾਰੇ ਜੋਗਾ ਅਭਿਆਸ ਤੇ ਕਰਦੇ ਨੇ, ਬਹੁਤ ਜ਼ਿਆਦਾ ਆਪਣੇ ਆਪ ਨੂੰ ਜੋਗੀ ਅਖਵਾਉਂਦੇ ਨੇ, ਪਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਮਾਲਕ ਦੇ ਨਾਮ ਤੋਂ ਬਗੈਰ ਕਦੇ ਵੀ ਗਤ ਕੇਵਲ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ।
ਨਾਮ ਹੀਨ ਨਰ ਨਰਕ ਸਿਧਾਵੈ,
ਤੇ ਜਿਹੜਾ ਨਾਮ ਤੋਂ ਬਗੈਰ ਮਨੁੱਖ ਹੈ, ਜਿਸ ਨੇ ਨਾਮ ਨਹੀਂ ਜਪਿਆ, ਹਮੇਸ਼ਾ ਨਰਕਾਂ ਦਾ ਰਸਤਾ ਪ੍ਰਾਪਤ ਕਰਦਾ ਹੈ।
ਬੇਮੁਖ ਨਾਮ ਅਧਿਕ ਦੁੱਖ ਪਾਵੈ,
ਤੇ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਬੇਮੁਖ ਹੈ, ਪਰਮੇਸ਼ਰ ਤੋਂ ਬੇਮੁਖ ਹੈ, ਹਰ ਸਮੇਂ ਹਰ ਵੇਲੇ ਬੜੇ ਭਾਰੀ ਦੁੱਖ ਨੂੰ ਪ੍ਰਾਪਤ ਕਰਦਾ ਹੈ।
ਸੋਨ ਕਹਿ ਬੋਲਿਓ ਭੰਗਰ ਬੈਨਾ,
ਜਦੋਂ ਇਸ ਪ੍ਰਕਾਰ ਮੰਗਲਨਾਥ ਦੇ ਤਾਈ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਉਚਾਰੇ, ਤੇ ਉਹ ਸਵੇਰੇ ਲਾ ਕੇ ਬੈਠਾ ਭੰਗਰ ਨਾਥ ਜਿਹੜਾ ਸਿੱਧ ਸੀ ਉਹ ਬੋਲਿਆ ਹੈ,
ਯੋਗ ਗਿਆਨ ਬਿਨ ਕੇਵਲ ਹੈ ਨਾ।
ਉਸ ਸਮੇਂ ਕਹਿਣ ਲੱਗਾ ਕਿ ਯੋਗ ਤੋਂ ਬਗੈਰ ਤੇ ਗਿਆਨ ਜਿਹੜਾ ਪ੍ਰਾਪਤ ਹੀ ਨਹੀਂ ਹੁੰਦਾ। ਜੇ ਤੁਸੀਂ ਆਖੋ ਕਿ ਯੋਗ ਤੋਂ ਬਗੈਰ ਗਿਆਨ ਪ੍ਰਾਪਤ ਹੋ ਜਾਵੇਗਾ, ਯੋਗ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਤੁਮ ਕੈਸੇ ਕਹਿ ਨਾਮ ਬਖਾਨਾ ਹੋ,
ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਤੁਸੀਂ ਕਿਸ ਤਰ੍ਹਾਂ ਨਾਮ ਦੀ ਵਡਿਆਈ ਕਰੀ ਜਾ ਰਹੇ ਹੋ। ਮੈਂ ਕਹਿੰਦਾ ਕਿ ਯੋਗ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਮਨ ਮੈਂ ਮਤ ਨਾ ਹਮਾਰੋ ਜਾਨਾ,
ਇਸ ਕਰਕੇ ਤੁਸੀਂ ਤਾਂ ਆਪਣੇ ਮਨ ਦੇ ਵਿੱਚ ਜਿਹੜਾ ਸਾਡਾ ਮਤ ਹੈ ਨਾ, ਜਿਹੜਾ ਯੋਗ ਸਾਧਨ ਹੈ, ਇਸ ਨੂੰ ਧਾਰਨ ਹੀ ਨਹੀਂ ਕੀਤਾ ਹੈ।
ਦੋਹਰਾ ਗੁਰੂ ਕਹੇ ਸ੍ਰੀ ਨਾਮ ਮੈਂ ਜਬ ਹੀ ਮਨ ਥਿਤ ਪਾਏ,
ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਚਾਰਿਆ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਜਦੋਂ ਜੀਵ ਨਾਮ ਦੇ ਵਿੱਚ ਇਸ ਮਨ ਨੂੰ ਟਿਕਾ ਲੈਂਦਾ ਹੈ,
ਈਸ਼ਵਰ ਕਰਣਾ ਤੇ ਤਬੈ ਗਿਆਨ ਹਿਰਦੈ ਹੋਇ ਜਾਏ,
ਤੇ ਉਸ ਸਮੇਂ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ, ਮਾਲਕ ਦੀ ਕਿਰਪਾ ਦੇ ਨਾਲ ਇਹ ਜਿਹੜਾ ਜੀਵ ਹੈ ਫਿਰ ਉਸ ਸਮੇਂ ਗਿਆਨ ਦੀ ਪ੍ਰਾਪਤੀ ਕਰਦਾ, ਜਿਸ ਨੇ ਮਨ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਟਿਕਾ ਲਿਆ, ਤੇ ਗੁਰਮੁਖ ਉਸ ਨੂੰ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਮ ਬਿਨਾ ਨਹਿ ਜੋਗ ਹੈ, ਦੇਖੋ ਹਿਰਦੈ ਵਿਚਾਰ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਸ ਕਰਕੇ ਭਾਈ ਭੰਗਰ ਨਾਥ ਸੁਣ, ਨਾਮ ਤੋਂ ਬਗੈਰ ਜੋਗ ਵੀ ਨਹੀਂ ਹੁੰਦਾ, ਇਹ ਵੀ ਵਿਚਾਰ ਕਰਕੇ ਦੇਖ ਲੈਣਾ ਕਰ।
ਤੇ ਸਭ ਹੀ ਸਿੱਧ ਮਹਿ, ਨਾਮ ਲਖੋ ਸੁਖਕਾਰ।
ਇਸ ਕਰਕੇ ਸਾਰੀਆਂ ਸਿੱਧੀਆਂ ਦੇ ਵਿੱਚ ਜੋ ਨਾਮ ਹੀ ਸੁਖ ਬਖਸ਼ਣ ਵਾਲਾ ਹੈ, ਇਸ ਕਰਕੇ ਜੇ ਸਿੱਧੀਆਂ ਸਿੱਧੀਆਂ ਕੁਛ ਵੀ ਪ੍ਰਾਪਤ ਹੁੰਦਾ ਹੈ, ਉਹ ਵੀ ਨਾਮ ਦੇ ਪ੍ਰਤਾਪ ਦੇ ਨਾਲ ਹੀ ਸਭ ਕੁਛ ਆਉਂਦਾ ਹੈ।
ਸਿਸੈ ਸ੍ਰੇਸ਼ਟ ਨਾਮ ਹੈ, ਨੌਕਾ ਕਲਕਾਲ ਮਹਿ।
ਇਸ ਕਰਕੇ ਹੁਣ ਤਾਂ ਇਸ ਕਲਯੁਗ ਦੇ ਸਮੇਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਨਾਮ ਹੈ। ਕਿਵੇਂ? ਨੌਕਾ, ਨੌਕਾ ਜਿਸ ਤਰੀਕੇ ਦੇ ਨਾਲ ਬੇੜੀ ਹੁੰਦੀ ਹੈ ਨਾ, ਬੇੜੀ ਗੁਰਮੁਖੋ ਪਾਰ ਕਰ ਦਿੰਦੀ ਹੈ, ਨਦੀ ਤੋਂ ਵੀ, ਸਮੁੰਦਰ ਤੋਂ ਵੀ। ਇਸੇ ਪ੍ਰਕਾਰ ਹੀ ਭਾਈ ਜਿਹੜਾ ਨਾਮ ਹੈ, ਇਹ ਵੀ ਇਸ ਭੌਜਲ ਤੋਂ ਪਾਰ ਕਰ ਦੇਣ ਵਾਲਾ ਹੈ।
ਭਨਿਓ ਅਬਰਾਮ ਸਿੱਧਣ ਕੋ ਲਜਤ ਕਰਨ,
ਤੇ ਉਹ ਸਵੇਰੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਿਆ ਇਹਨਾਂ ਸਿੱਧਾਂ ਨੂੰ ਗੁਰਮੁਖੋ ਲਜਤ ਕਰਨ ਵਾਸਤੇ, ਸ਼ਰਮਿੰਦਿਆਂ ਕਰਨ ਵਾਸਤੇ।
ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਬੁੱਧ ਹੈ ਮੜੀ ਵਧਾਵੈ।
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਗ ਪ੍ਰਬੁੱਧ ਹੈ ਮੜੀ ਵਧਾਵੈ। ਗੁਰੂ ਮਹਾਰਾਜ ਕਹਿੰਦੇ, ਇਹ ਭਾਈ ਸਿੱਧੋ, ਜਗਤ ਦੇ ਵਿੱਚ ਬੜੇ ਤੁਸੀਂ ਉਪਦੇਸ਼ ਦਿੰਦੇ ਹੋ, ਬੜਾ ਵਖਿਆਨ ਕਰਦੇ ਹੋ, ਕਿ ਇਸ ਕਰਕੇ ਬਹੁਤ ਵਖਿਆਨ ਤਾਂ ਕਰਦੇ ਹੋ, ਪਰ ਮੜੀ ਵਧਾਵੈ, ਆਪਣੇ ਸਰੀਰਾਂ ਦੀ ਮੜੀਆਂ ਜਿਹੜੀਆਂ ਉਹਨਾਂ ਨੂੰ ਪਜਾਉਂਦੇ ਹੋ।
ਆਸਣ ਤਿਆਗ ਕਾਹੇ ਸੱਚ ਪਾਵੈ,
ਤੇ ਆਸਣ ਜਿਹੜਾ ਸੰਤੋਖ ਹੈ ਉਸ ਨੂੰ ਤਿਆਗ ਕਰਕੇ ਜਿਹੜਾ ਸੱਚ ਹੈ ਉਹਦੀ ਕਿਵੇਂ ਪ੍ਰਾਪਤੀ ਕਰ ਲਵੋਗੇ?
ਮਮਤਾ ਮੋਹ ਕਾਮਣ ਹਿਤਕਾਰੀ,
ਇਸ ਕਰਕੇ ਤੁਸੀਂ ਗ੍ਰਿਸ ਧਰਮ ਨੂੰ ਨਿੰਦਦੇ ਹੋ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹਮੇਸ਼ਾ ਹੀ ਮਮਤਾ ਮੋਹ, ਤੁਹਾਨੂੰ ਮੋਹ ਲੱਗਾ ਪਦਾਰਥਾਂ ਦਾ, ਤੇ ਕਾਮਨ ਹਿਤਕਾਰੀ ਤੇ ਇਸਤਰੀਆਂ ਦੇ ਬਹੁਤੀ ਪ੍ਰੇਮੀ ਬਣ ਰਹੇ ਹੋ।
ਨਾ ਉਹ ਧੋਤੀ ਨਾ ਸੰਸਾਰੀ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹੋ ਜਿਹਾ ਨਾ ਤੇ ਕੋਈ ਵੈਰਾਗ ਨਾ ਤੇ ਕੋਈ ਬਰਕਤ ਹੈ ਤੇ ਇਸ ਕਰਕੇ ਤਿਆਗੀ ਹੈ ਤੇ ਨਾ ਹੀ ਉਹ ਸੰਸਾਰੀ ਹੈ।
ਜੋਗੀ ਬੈਸ ਰਹੋ ਦੁਬਦਾ ਦੁਖ ਭਾਗਾ।
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਤੁਸੀਂ ਜੋਗੀ ਕਹਾਉਂਦੇ ਹੋ ਕਿ ਅਸੀਂ ਜੋਗੀ ਆ ਬੈਠੇ ਹੋ ਯੋਗ ਸਾਧਨਾ ਕਰਕੇ, ਪਰ ਦੁਬਿਧਾ ਦੁੱਖ ਭਾਗ ਹੈ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਦੁਬਿਧਾ ਹੈ ਉਹ ਦੁੱਖ ਤੇ ਤੁਹਾਡਾ ਨਾਸ ਨਹੀਂ ਹੁੰਦਾ। ਇਸੇ ਪ੍ਰਕਾਰ ਜੋਗੀ ਬੈਸ ਰਹੋ ਦੁਬਿਧਾ ਦੁੱਖ ਭਾਗ ਹੈ। ਇਹ ਭਾਈ ਜਿਹੜਾ ਯੋਗ ਸਾਧਨਾ, ਜਿਹੜਾ ਜੋਗੀ ਜਿਹੜਾ ਜੁੜਨਾ ਹੈ ਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਬੈਠ ਕਰਕੇ ਜੁੜ, ਜਦੋਂ ਮਾਲਕ ਦੇ ਨਾਮ ਦੇ ਵਿੱਚ ਬੈਠ ਕਰਕੇ ਜੁੜੇਗਾ ਦੁਬਿਧਾ ਦੁੱਖ ਭਾਗ ਹੈ। ਦਵੈਤ ਭਾਵਨਾ ਈਰਖਾ ਰੂਪ ਤੇਰੇ ਦੁੱਖ ਜਿਹੜੇ ਨਾਸ ਹੋ ਜਾਣਾ ਕਰਨਗੇ।
ਘਰ ਘਰ ਮੰਗਤ ਲਾਜ ਨਾ ਲਾਗੈ।
ਪਰ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਿੱਧੋ ਤੁਹਾਨੂੰ ਤੇ ਘਰਾਂ ਘਰਾਂ ਦੇ ਵਿੱਚ ਮੰਗਦੇ ਹੋ ਜਾ ਕਰਕੇ ਤੇ ਸ਼ਰਮ ਵੀ ਨਹੀਂ ਆਉਂਦੀ ਹੈ। ਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਗਾਵੇ ਗੀਤ ਨਾ ਚੀਨੇ ਆਪ।
ਤੇ ਗੁਰੂ ਸਾਹਿਬ ਜੀ ਕਹਿੰਦੇ ਗੀਤਾਂ ਨੂੰ ਗਾ ਰਹੇ ਹੋ ਚੀਨੇ ਆਪ, ਪਰ ਆਪਣੇ ਸਰੂਪ ਨੂੰ ਪਹਿਚਾਣਦੇ ਨਹੀਂ ਹਨ।
ਕਿਉਂ ਲਾਗੀ ਨਿਵਰੈ ਪ੍ਰਤਾਪ।
ਇਸੇ ਪ੍ਰਕਾਰ ਜਿਹੜੀ ਈਰਖਾ ਦੀ ਜਿਹੜੀ ਅੱਗ ਲੱਗੀ ਹੋਈ ਹੈ ਨਾ, ਇਹ ਕਿਵੇਂ ਤੁਹਾਡੀ ਦੂਰ ਹੋਣਾ ਕਰੇਗੀ।
ਗੁਰ ਕੈ ਸ਼ਬਦ ਰਚ ਮਨ ਭਾਏ।
ਇਸ ਕਰਕੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸ਼ਬਦ ਹੈ ਨਾ, ਉਸ ਦੇ ਵਿੱਚ ਇਸ ਮਨ ਨੂੰ ਲਗਾਉਣਾ ਕਰ ਭਾਏ। ਪ੍ਰੇਮ ਦੇ ਸਹਿਤ ਇਸ ਮਨ ਨੂੰ ਪਰਮੇਸ਼ਰ ਦੇ ਸ਼ਬਦ ਦੇ ਵਿੱਚ ਲਗਾਉਣਾ ਕਰੋ।
ਭਿਖਿਆ ਸਹਿਜ ਵਿਚਾਰੀ ਖਾਏ।
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਭਿਖਿਆ ਮੰਗ ਕੇ ਖਾਂਦੇ ਹੋ ਨਾ, ਸ੍ਰੇਸ਼ਟ ਭਿਖਿਆ ਕਿਹੜੀ ਆ ਮੰਗਣੀ, ਜਿਹੜਾ ਸਹਿਜ ਜਿਹੜਾ ਸ਼ਬਦ ਦੀ ਵਿਚਾਰ ਕਰ ਲੈਣੀ, ਪਰਮੇਸ਼ਰ ਦੇ ਨਾਮ ਨੂੰ ਉਚਾਰ ਲੈਣਾ ਤੇ ਜਿਹੜਾ ਗਿਆਨ ਪ੍ਰਾਪਤ ਕਰ ਲੈਣਾ, ਇਹੀ ਸਮਝ ਲੋ ਸ੍ਰੇਸ਼ਟ ਭਿਖਿਆ ਹੈ।
ਭਸਮ ਚੜਾਏ ਕਰੇ ਪਾਖੰਡ।
ਪਰ ਸਿੱਧੋ ਤੁਸੀਂ ਤਾਂ ਸਰੀਰਾਂ ਦੇ ਉੱਤੇ ਅਨੇਕਾਂ ਪ੍ਰਕਾਰ ਦੀਆਂ ਭਸਮਾਂ ਲਗਾ ਕਰਕੇ, ਇਸੇ ਪ੍ਰਕਾਰ ਸਵਾਹਾਂ ਲਾ ਕਰਕੇ ਤੇ ਕਰਹਿ ਪਾਖੰਡ, ਇਸ ਜਗਤ ਨੂੰ ਪਾਖੰਡ ਕਰਕੇ ਦਿਖਾ ਰਹੇ ਹੋ।
ਮਾਇਆ ਮੋਹ ਸਹੇ ਜਮਡੰਡ।
ਤੇ ਮਾਇਆ ਦੇ ਮੋਹ ਦੇ ਵਿੱਚ ਪਏ ਹੋਏ ਹੋ ਤੇ ਇਸ ਕਰਕੇ ਅਖੀਰ ਨੂੰ ਕੀ ਹੈ, ਜਮਾਂ ਦਾ ਡੰਡ ਸਹਾਰਨਾ ਪਵੇਗਾ।
ਬੂਟੇ ਖਾਪਰ ਭੀਖ ਨਾ ਪਾਏ।
ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਸ਼ਰਧਾ ਤੋਂ ਜਿਹੜੇ ਹੀਣੇ ਹਨ, ਸ਼ਰਧਾ ਤੋਂ ਹੀਣੇ ਰੂਪ ਜਿਹੜੇ ਜਿਨ੍ਹਾਂ ਦੇ ਖੱਪਰੇ ਹਿਰਦੇ ਰੂਪ ਖੱਪਰੇ ਹਨ, ਇਸ ਕਰਕੇ ਉਹ ਭੀਖ ਨਾ ਪਾਏ, ਉਹ ਪਰਮੇਸ਼ਰ ਦੇ ਨਾਮ ਨੂੰ ਕਦੇ ਪ੍ਰਾਪਤ ਨਹੀਂ ਕਰਦੇ ਹਨ।
ਬੰਧਨ ਬਾਧਿਆ ਆਵੇ ਜਾਏ।
ਤੇ ਇਹੋ ਜੇ ਫਿਰ ਜੰਮਣ ਮਰਨ ਦੇ ਬੰਧਨਾਂ ਦੇ ਵਿੱਚ ਬੱਝੇ ਹੋਏ ਸੰਸਾਰ ਤੇ ਆਉਂਦੇ ਜਾਂਦੇ ਹਨ।
ਬਿੰਦ ਨਾ ਰੱਖੇ ਜਤੀ ਕਹਾਵੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਬਿੰਦ ਨਾ ਰੱਖੇ ਜਤੀ ਕਹਾਵੇ। ਕਹਿੰਦੇ ਆਪਣੇ ਆਪ ਨੂੰ ਜਤੀ ਕਹਾਉਂਦੇ ਹੋ, ਪਰ ਬਿੰਦ ਜਿਹੜਾ ਨਾ ਕਾਮ ਨੂੰ ਰੋਕ ਕਰਕੇ ਤੇ ਰੱਖਦੇ ਨਹੀਂ ਹਨ।
ਮਾਈ ਮੰਗਤ ਤ੍ਰੈ ਲੁਭਾਵੇ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਮਾਈ ਮੰਗਤ, ਜਦੋਂ ਮੰਗਦੇ ਆ ਮਾਤਾ ਕਹਿ ਕਰਕੇ ਇਸਤਰੀ ਦੇ ਪਾਸੋਂ ਮੰਗਦੇ ਆ, ਤ੍ਰੈ ਲੁਭਾਵੇ, ਫਿਰ ਉਸੇ ਇਸਤਰੀ ਦੇ ਉੱਤੇ ਲੁਭਾਏ ਮਾਨ ਹੋ ਜਾਂਦੇ ਹਨ।
ਨਿਰਦਯਾ ਨਹੀਂ ਜੋਤਿ ਉਜਾਲਾ।
ਇਸ ਕਰਕੇ ਨਿਰਦਯਾ, ਇਹਨਾਂ ਦੇ ਹਿਰਦੇ ਵਿੱਚ ਦਇਆ ਨਹੀਂ ਹੈ ਤੇ ਜੋਤ ਉਜਾਲਾ। ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਕਿਵੇਂ ਇਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਵੇਗਾ, ਗਿਆਨ ਦਾ ਕਿਵੇਂ ਹਿਰਦੇ ਵਿੱਚ ਪ੍ਰਕਾਸ਼ ਹੋ ਜਾਵੇਗਾ।
ਬੂਢਤ ਬੂਢੇ ਸਰਬ ਜੰਜਾਲਾ।
ਕਹਿੰਦੇ ਤੇ ਸਾਰੇ ਜੰਜਾਲਾਂ ਵਿੱਚ ਪੈ ਕਰਕੇ ਆਖਰ ਨੂੰ ਸੰਸਾਰ ਦੇ ਵਿੱਚ ਡੁੱਬਦੇ ਹਨ।
ਭੇਖ ਕਰੇ ਖਿੰਸਾ ਬਹੁ ਥਟੂਆ।
ਤੇ ਕਹਿੰਦੇ ਅਨੇਕਾਂ ਪ੍ਰਕਾਰ ਦੇ ਖਿੰਸਾ ਧਾਰਨ ਕਰਕੇ ਜਿਹੜੇ ਸਿੱਧ ਭੇਖ ਧਾਰਨ ਕਰਦੇ ਨੇ।
ਝੂਠੋ ਖੇਲ ਖੇਲੇ ਬਹੁ ਨਟੂਆ।
ਜਿਸ ਤਰ੍ਹਾਂ ਨਟਕਾਰੀ ਬੜੇ ਝੂਠੇ ਖੇਲ ਖੇਲ ਕਰਕੇ ਖਿਲਾਉਂਦਾ ਵਿਖਾਉਂਦਾ ਗੁਰਮੁਖ ਪਿਆਰਿਓ, ਅਨੇਕਾਂ ਪ੍ਰਕਾਰ ਦੇ ਜਿਹੜੇ ਆਪਾਂ ਨੂੰ ਚਰਿੱਤਰ ਦਿਖਾਉਂਦਾ ਜਿਹੜਾ ਨਟ ਹੁੰਦਾ ਜਿਹੜਾ, ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਇਸ ਜਗਤ ਦੇ ਵਿੱਚ ਇਹ ਜਿਹੜੇ ਉੱਤੇ ਜੋ ਕਿ ਸਵਾਹ ਮੰਨ ਲੈਣੀਆਂ ਹੋਰ ਪਖੰਡ ਧਾਰਨ ਕਰਨੇ ਸਿੱਧਾਂ ਨੇ, ਕਹਿੰਦੇ ਇਹ ਤੇ ਇੱਕ ਉਸ ਨਟੂਏ ਦੇ ਨਿਆਈ ਕਹਿੰਦੇ ਭੇਖ ਦਿਖਾਉਂਦੇ ਹਨ ਤੇ ਖੇਲ ਕਰਕੇ ਵਿਖਾ ਰਹੇ ਹਨ, ਝੂਠੇ ਹਨ, ਇਸ ਕਰਕੇ ਕੋਈ ਸੱਚ ਨਹੀਂ ਹੈ।
ਅੰਤਰ ਅਗਨ ਚਿੰਤਾ ਬਹੁ ਜਾਰੇ।
ਤੇ ਈਰਖਾ ਆਦਿਕ ਦੀ, ਤ੍ਰਿਸ਼ਨਾ ਆਦਿਕ ਦੀ, ਵਿਸ਼ੇ ਵਿਕਾਰਾਂ ਦੀ ਅੰਦਰ ਤੇ ਅੱਗ ਹੈ ਤੇ ਇਸ ਕਰਕੇ ਇਸ ਅੱਗ ਦੇ ਵਿੱਚ ਚਿੰਤਾ ਦੇ ਵਿੱਚ ਬਹੁਤ ਜ਼ਿਆਦਾ ਸੜੇ ਹੋਏ ਹਨ।
ਬਿਨ ਕਰਮਾਂ ਕੈਸੇ ਤ੍ਰਿਸ ਪਾਰੇ।
ਇਸ ਕਰਕੇ ਜਿਹੜੇ ਸ੍ਰੇਸ਼ਟ ਕਰਮ ਕਰਨੇ ਹਨ ਉਹ ਤੇ ਕਰਦੇ ਨੇ ਤੇ ਸ੍ਰੇਸ਼ਟ ਕਰਮ ਕਰਨ ਤੋਂ ਬਗੈਰ ਕਿਵੇਂ ਇਹਨਾਂ ਦਾ ਉਪਾਰ ਉਤਾਰਾ ਹੋਵੇਗਾ।
ਮੁੰਦਰਾ ਫੜਕ ਬਣਾਈ ਕਾਨ,
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਕੰਨਾਂ ਨੂੰ ਪੜਾ ਕਰਕੇ ਮੁੰਦਰਾ ਪਾ ਲੈਣੀਆਂ ਤੇ ਇਸੇ ਪ੍ਰਕਾਰ ਫੜਕ ਬਲੌ ਆਦਿਕ ਦੀਆਂ ਮੁੰਦਰਾਂ ਜਿਹੜੀਆਂ ਪਾਉਂਦੇ ਹਨ।
ਮੁਕਤ ਨਹੀਂ ਵਿਦਿਆ ਵਿਗਿਆਨ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਬਲੌਰ ਦੀਆਂ ਮੁੰਦਰਾ ਪਾਉਣ ਦੇ ਨਾਲ ਕੰਨ ਪੜਵਾਉਣ ਦੇ ਨਾਲ ਜੇ ਗਿਆਨ ਦੀ ਪ੍ਰਾਪਤੀ ਹੀ ਨਹੀਂ, ਸ੍ਰੇਸ਼ਟ ਗਿਆਨ ਪ੍ਰਾਪਤ ਨਹੀਂ ਕੀਤਾ ਤੇ ਕਹਿੰਦੇ ਕਿਵੇਂ ਮੁਕਤੀ ਪ੍ਰਾਪਤ ਕਰ ਲੈਣਗੇ।
ਸੇਵਾ ਇੰਦਰੀ ਸਾਧ ਲੁਭਾਨਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਜੀਵ ਨੂੰ ਤੇ ਪਦਾਰਥਾਂ ਦਾ ਸਵਾਦ ਲਗਾਇਆ ਹੋਇਆ ਤੇ ਇਸ ਇੰਦਰੀ ਨੂੰ ਭੋਗਾਂ ਦੇ ਵਿੱਚ ਲਗਾਇਆ ਹੋਇਆ, ਇਸ ਕਰਕੇ ਇਸੇ ਜਿਹੜੇ ਸਿੱਧ ਹੋ ਰਹੇ ਹਨ।
ਪਸ਼ੂ ਭਏ ਨਹੀਂ ਮਿਟੈ ਨਿਸ਼ਾਨਾ,
ਕਹਿੰਦੇ ਤੇ ਪਸ਼ੂਆਂ ਵਾਲੀ ਬਿਰਤੀ ਧਾਰਨ ਕੀਤੀ ਹੋਈ ਹੈ, ਇਸ ਕਰਕੇ ਮਿਟੈ ਨਿਸ਼ਾਨਾ, ਕਹਿੰਦੇ ਪੂਰਵਲਾ ਜਿਹੜੇ ਮਾੜੇ ਕਰਮ ਹਨ ਉਹ ਵੀ ਨਹੀਂ ਮਿਟਣਾ ਕਰਨਗੇ।
ਤ੍ਰਿਬਦ ਲੋਗਾ ਤ੍ਰਿਬਦ ਜੋਗਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਤਿੰਨ ਤ੍ਰਿਬਦ ਲੋਗਾ ਰਾਜਸੀ ਤਾਮਸੀ ਸਾਂਤਕੀ, ਜਿਹੜੇ ਤਿੰਨ ਪ੍ਰਕਾਰ ਦੇ ਲੋਕ ਹਨ ਤ੍ਰਿਬਦ ਜੋਗਾ, ਕਹਿੰਦੇ ਤਿੰਨ ਪ੍ਰਕਾਰ ਦੇ ਰਾਜਸੀ ਸਾਮਤਕੀ, ਰਾਜਸੀ ਤਾਮਸੀ ਸਾਂਤਕੀ, ਇਸੇ ਪ੍ਰਕਾਰ ਦੇ ਤਿੰਨ ਪ੍ਰਕਾਰ ਦੇ ਹੀ ਯੋਗ ਇਹਨਾਂ ਨੇ ਧਾਰਨ ਕੀਤੇ ਨੇ।
ਸ਼ਬਦ ਵਿਚਾਰ ਚੂਕਸ ਸੋਗਾ,
ਪਰ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਰਾਜਸੀ ਤਾਮਸੀ ਸਾਂਤਕੀ ਦੇ ਵਿੱਚ ਹੀ ਲੱਗੇ ਰਹੇ ਤੇ ਇਸ ਪ੍ਰਕਾਰ ਇਹ ਕਦੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਨਗੇ, ਮੁਕਤ ਨਹੀਂ ਹੋਣਗੇ। ਪਰ ਮੁਕਤ ਕਿਵੇਂ ਹੋ ਸਕਦੇ ਹਨ? ਸ਼ਬਦ ਵਿਚਾਰ ਹੈ ਚੂਕਸ ਸੋਗਾ, ਕਹਿੰਦੇ ਜਦੋਂ ਸ਼ਬਦ ਦੀ ਵਿਚਾਰ ਕਰ ਲੈਣ ਫੇਰ ਇਹਨਾਂ ਦੇ ਹਿਰਦੇ ਵਿੱਚੋਂ ਜਿਹੜੇ ਸੋਗ ਹਨ ਦੂਰ ਹੋ ਜਾਣਾ ਕਰਨਗੇ।
ਉਜਲ ਸਾਚ ਸੋ ਸ਼ਬਦ ਹੋਏ,
ਤੇ ਗੁਰਮੁਖੋ ਜਿਹੜਾ ਜੀਵ ਹੈ ਉਜਲ ਕਿਵੇਂ ਹੁੰਦਾ, ਉਹਦਾ ਹਿਰਦਾ ਸ੍ਰਿਸ਼ਟ ਕਿਵੇਂ ਬਣਦਾ? ਸਾਚ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਸੱਚੇ ਨਾਮ ਨੂੰ ਧਾਰਨ ਕਰਦਾ ਹੈ ਤੇ ਜਦੋਂ ਸ਼ਬਦ ਦੀ ਵਿਚਾਰ ਕਰਦਾ ਹੈ।
ਜੋਗੀ ਜੁਗਤ ਵਿਚਾਰੇ ਸੋਏ,
ਕਹਿੰਦੇ ਉਹੀ ਜੁਗਤੀ ਨੂੰ ਵਿਚਾਰਦਾ ਹੈ, ਜੋਗੀ ਉਹੀ ਹੈ ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਗਿਆ, ਇਸ ਕਰਕੇ ਉਸਨੇ ਸ੍ਰੇਸ਼ਟ ਜੁਗਤੀ ਜਿਹੜੀ ਹੈ ਕੇਵਲ ਮੁਕਤੀ ਪ੍ਰਾਪਤ ਕਰ ਲਈ ਹੈ।
ਉਜਪੈ ਨੌ ਨਿਧ ਤੂੰ ਕਰਨਾ ਜੋਗ,
ਤੇ ਗੁਰਮੁਖੋ ਨੌ ਨਿਧੀਆਂ ਜਿਹੜੀਆਂ ਹਨ ਤੇ ਕਿੱਥੋਂ ਪ੍ਰਾਪਤ ਹੁੰਦੀਆਂ ਨੇ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਈ ਇਹ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸਾਰੇ ਪਦਾਰਥ ਹਨ।
ਥਾਪਿਓ ਥਾਪੇ ਕਰੇ ਸਹੋਗ,
ਉਹ ਮਾਲਕ ਕੈਸਾ, ਉਹ ਤੇ ਖਿਣ ਮਾਤਰ ਦੇ ਵਿੱਚ ਹੀ ਲੈਤਾ ਕਰਨ ਵਾਲਾ ਹੈ, ਖਿਣ ਮਾਤਰ ਦੇ ਵਿੱਚ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ।
ਜਤ ਸਤ ਸੰਜਮ ਸੱਚ ਸੋ ਚੀਤ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਵਾਹਿਗੁਰੂ ਐਸਾ ਲੈਤਾ ਕਰਨ ਵਾਲਾ, ਪ੍ਰਗਟ ਕਰਨ ਵਾਲਾ, ਜਿਹੜਾ ਨਾਸ ਕਰਨ ਵਾਲਾ ਤੇ ਗੁਰਮੁਖੋ ਜਵਾਉਣ ਵਾਲਾ ਜਿਹੜਾ ਪਰਮੇਸ਼ਰ ਹੈ, ਕਹਿੰਦੇ ਕਿਵੇਂ ਪ੍ਰਾਪਤ ਹੁੰਦਾ? ਜਤ ਸੱਚ ਸੰਜਮ ਸੱਚ ਸੋ ਚੀਤ, ਜਿਸ ਨੇ ਜਤ ਰੱਖ ਲਿਆ, ਜਿਸ ਨੇ ਸਤ ਕੀਤਾ, ਸੰਜਮ ਕੀਤਾ ਗੁਰਮੁਖ ਪਿਆਰਿਓ, ਇਸੇ ਪ੍ਰਕਾਰ ਹੀ ਜਿਸ ਨੇ ਸੱਚੇ ਪਰਮੇਸ਼ਰ ਨੂੰ ਮਨ ਵਿੱਚ ਚੇਤੇ ਕੀਤਾ ਹੈ।
ਨਾਨਕ ਜੋਗੀ ਤੇ ਭਵਨ ਮੀਤ,
ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਉਹ ਹੀ ਸ੍ਰੇਸ਼ਟ ਜੋਗੀ ਹੈ ਜਿਹੜਾ ਤਿੰਨਾਂ ਭਵਨਾਂ ਦੇ ਮਾਲਕ ਵਾਹਿਗੁਰੂ ਦਾ ਮਿੱਤਰ ਬਣ ਗਿਆ ਹੈ। ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਉਚਾਰਿਆ ਉਹੀ ਤਿੰਨਾਂ ਭਵਨਾਂ ਦੇ ਮਾਲਕ ਵਾਹਿਗੁਰੂ ਦਾ ਮਿੱਤਰ ਬਣਦਾ ਹੈ।
ਜੋ ਭਈ ਦੰਦ ਧਾਰ ਕਰ ਜਗ ਦਿਖਰਾਵੋ,
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਫੇਰ ਇਸ ਨੂੰ ਭੰਗਰਨਾਥ ਨੂੰ ਸਮਝਾ ਰਹੇ ਨੇ, ਕਹਿੰਦੇ ਦੰਭ ਧਾਰ ਕਰਕੇ, ਪਖੰਡ ਧਾਰ ਕਰਕੇ ਸਾਰੇ ਜਗਤ ਦੇ ਵਿੱਚ ਦਿਖਾਉਂਦੇ ਹੋ।
ਲੋਕਨ ਮਹਿਲ ਜਮਾਨ ਵਧਾਵੋ,
ਤੇ ਪਖੰਡ ਵਿਖਾ ਵਿਖਾ ਕਰਕੇ ਲੋਕਾਂ ਦੇ ਵਿੱਚ ਤੁਸੀਂ ਮਾਣ ਵਧਾਉਂਦੇ ਹੋ ਕਿ ਅਸੀਂ ਬਹੁਤ ਵੱਡੇ ਹਾਂ।
ਵੇਖ ਕੂਰਨ ਹਿਰਦੈ ਕਮਾਵੋ,
ਇਸ ਕਰਕੇ ਜਿਹੜਾ ਭੇਖ ਹੈ ਤੁਹਾਡਾ ਝੂਠਾ ਹੈ, ਤੇ ਜੋ ਸੱਚ ਦੀ ਕਮਾਈ ਉਸ ਨੂੰ ਹਿਰਦੇ ਵਿੱਚ ਨਹੀਂ ਰੱਖਦੇ ਹੋ।
ਨਾਮ ਜਪੇ ਬਿਨ ਕਿਉਂ ਸੱਚ ਪਾਵੋ,
ਇਸ ਕਰਕੇ ਸਿੱਧੋ ਨਾਮ ਜਪੇ ਤੋਂ ਬਗੈਰ ਕਿਵੇਂ ਤੁਹਾਨੂੰ ਸੱਚ ਦੀ ਪ੍ਰਾਪਤੀ ਹੋ ਜਾਵੇਗੀ?
ਜਗਤ ਅਸਤ ਲਖਤ ਹੈ ਜੋ,
ਤੇ ਜੇ ਸਿੱਧੋ ਤੁਸੀਂ ਇਸ ਜਗਤ ਨੂੰ ਅਸਤ ਜਾਣਦੇ ਕਿ ਜਿਹੜਾ ਜਗਤ ਨਾਸਵੰਤ ਹੈ,
ਮਾਨ ਹੇਤ ਦੰਭ ਕਰੇ ਨਾ ਸੋ,
ਤੇ ਫਿਰ ਜਿਹੜਾ ਮਾਨ ਹੰਕਾਰ ਰੱਖਦੇ ਹੋ ਹੰਕਾਰ ਕਰਕੇ, ਤੇ ਦੰਭ ਪਖੰਡ ਕਰਨੇ ਫਿਰ ਕਾਹਦੇ ਵਾਸਤੇ ਕਰਦੇ ਹੋ? ਜੇ ਜਗਤ ਨਾਸਵੰਤ ਹੈ ਤੇ ਫਿਰ ਹੰਕਾਰ ਜਿਹੜਾ ਕਾਹਦੇ ਵਾਸਤੇ ਕਰਦੇ ਹੋ?
ਇੱਕ ਮਨ ਹੈ ਜੋ ਨਾਮ ਜਪਾਹੀ,
ਕਹਿੰਦੇ ਜਿਹੜਾ ਇੱਕ ਮਨ ਉਹ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ।
ਮਿਲ ਹੈ ਸੋ ਨਾਮੀ ਕੇ ਮਾਹੀ,
ਕਹਿੰਦੇ ਉਹ ਜਿਹੜਾ ਜੀਵ ਹੈ ਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਜਿਹੜਾ ਇੱਕ ਮਨ ਜਾ ਕਰਕੇ ਟਿਕਾ ਕਰਕੇ ਰੱਖਦਾ ਹੈ, ਮਿਲ ਹੈ ਸੋ ਨਾਮੀ ਕੇ ਮਾਹੀ, ਕਹਿੰਦੇ ਉਹ ਫਿਰ ਨਾਮੀ, ਨਾਮੀ ਕੀ ਹੈ? ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਜੋ ਕਿ ਅਭੇਦ ਹੋ ਜਾਂਦਾ ਹੈ। ਹੁਣ ਜਿਸ ਦੇ ਨਾਮ ਨੂੰ ਉਚਾਰਾਂਗੇ ਗੁਰਮੁਖੋ ਫਿਰ ਜਿਸ ਦਾ ਨਾਮ ਹੈ ਉਸ ਨੂੰ ਨਾਮੀ ਕਿਹਾ ਜਾਂਦਾ, ਨਾਮੀ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਫਿਰ ਉਹ ਮਨੁੱਖ ਜਿਹੜਾ ਜੀਵ ਹੈ ਉਸ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਵੇਗਾ।
ਸੰਤ ਸ਼ਬਦ ਸਿੱਧ ਸਰਬ ਲਜਾਏ।
ਇਸ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਜੇ ਸ਼ਬਦ ਸੁਣਿਆ ਤੇ ਜਿੰਨੇ ਵੀ ਸਿੱਧ ਬਹੁਤ ਹੀ ਜ਼ਿਆਦਾ ਸ਼ਰਮਿੰਦੇ ਹੋਏ ਹਨ।
ਹੁਸਨ ਭਏ ਨਾ ਉੱਤਰ ਆਏ।
ਉਸ ਵੇਲੇ ਚੁੱਪ ਕਰ ਗਏ ਨੇ, ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਉੱਤਰ ਨਹੀਂ ਆਇਆ।
ਆਦੇਸ਼ ਆਦੇਸ਼ ਬਹੋਰੀ।
ਉਸ ਵੇਲੇ ਫਿਰ ਆਦੇਸ਼ ਆਦੇਸ਼ ਸਾਰਿਆਂ ਨੇ ਕਰਨਾ ਕੀਤੀ ਹੈ।
ਗਏ ਸਿੱਧ ਸਭ ਔਰੇ ਠੌਰੀ।
ਜਦੋਂ ਇਸ ਪ੍ਰਕਾਰ ਸ਼ਰਮਿੰਦੇ ਹੋਏ ਤੇ ਫਿਰ ਹੋਰ ਜਗ੍ਹਾ ਉੱਤੇ ਜਾ ਕਰਕੇ ਸਿੱਧ ਗੁਰੂ ਸਾਹਿਬ ਦੇ ਪਾਸੋਂ ਉੱਠ ਕਰਕੇ ਚਲੇ ਗਏ ਹਨ।
ਗੋਰਖ ਮਤਾ ਨਾਮ ਇੱਕ ਥਾਨਾ।
ਭਾਵ ਕਿੱਥੇ ਚਲੇ ਗਏ? ਜਿਹੜਾ ਪਹਿਲਾਂ ਗੁਰਮੁਖੋ ਗੋਰਖ ਮਤਾ ਜਿਸ ਦੇ ਨਾਮ ਦੇ ਨਾਲ ਜਿਸ ਨੂੰ ਜਾਣਿਆ ਜਾਂਦਾ ਹੈ, ਗੁਰਮੁਖੋ ਹੁਣ ਜਿਸ ਦੇ ਨਾਮ ਦੇ ਨਾਲ ਅਸੀਂ ਉਹ ਜਾਣਦੇ ਹਾਂ ਉਹ ਹੈ ਨਾਨਕ ਮਤਾ, ਜੋ ਯੂਪੀ ਦੇ ਵਿੱਚ ਹੈ। ਇਸੇ ਪ੍ਰਕਾਰ ਪਹਿਲਾਂ ਇਸ ਨੂੰ ਗੋਰਖ ਮਤਾ ਕਿਹਾ ਜਾਂਦਾ ਸੀਗਾ। ਇਸ ਪ੍ਰਕਾਰ ਇਹ ਗੋਰਖ ਮਤਾ ਵਾਲੀ ਜਗ੍ਹਾ ਉੱਤੇ ਆਣ ਕਰਕੇ ਸਾਰੇ ਸਿੱਧ ਜਿਹੜੇ ਬਰਾਜ ਗਏ ਹਨ।
ਜਾਏ ਕੇ ਆਸਨ ਠਾਨਾ।
ਉਹ ਜਗ੍ਹਾ ਤੇ ਆ ਜਾ ਕਰਕੇ ਨਾ ਸਾਰੇ ਸਿੱਧਾਂ ਨੇ ਆਪਣੇ ਆਸਨ ਲਗਾ ਲਏ ਨੇ।
ਧਰਮ ਵਿਸ਼ਾਲ ਡਸਾਈ।
ਕਿਸੇ ਨੇ ਹਿਰਨਾਦਕ ਦੀ ਜਿਹੜੀ ਆ ਖੱਲ ਥੱਲੇ ਵਿਛਾਉਣਾ ਕੀਤੀ ਹੈ।
ਬੈਰਾਗਣ ਭੁਜਾ ਉਠਾਈ।
ਤੇ ਕਿਸੇ ਨੇ ਬੈਰਾਗਣ ਜਿਹੜੀਆਂ ਨੂੰ ਆਪਣੀਆਂ ਹੱਥਾਂ ਦੇ ਵਿੱਚ ਫੜ ਲਈਆਂ ਹਨ।
ਭਸਮ ਸੰਗ ਅੰਗ ਹੈ ਸਿੱਧ ਰੰਗਾ।
ਤੇ ਕਿਸੇ ਨੇ ਭਸਮਾਂ ਲਗਾ ਕਰਕੇ ਆਪਣੇ ਸਰੀਰ ਨੂੰ ਚਿੱਟਾ ਹੀ ਕਰ ਲਿਆ ਹੈ।
ਉਸਨ ਬੈਠੀ ਮਾਣ ਉਹ ਤੰਗਾ।
ਤੇ ਚੁੱਪ ਕਰਕੇ ਇਸ ਜਗ੍ਹਾ ਉੱਤੇ ਆਣ ਕਰਕੇ ਬੈਠ ਗਏ ਨੇ, ਤੇ ਜਿਨ੍ਹਾਂ ਨੇ ਬੜਾ ਮਾਨ ਹੰਕਾਰ ਉੱਚਾ ਵਧਾਇਆ ਹੋਇਆ ਹੈ।
ਇਨ ਪਾਸ਼ਾ ਕੇਤਕ ਚਿਰ ਕਾਲਾ।
ਇਹਨਾਂ ਦੇ ਪਿੱਛੇ ਹੀ ਹੁਣ ਕਿੰਨੇ ਕ ਚਿਰ ਪਿੱਛੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ
ਪਹੁੰਚੇ। ਜਾਏ ਕਿਰਪਾਲਾ।
ਕਿਰਪਾਲੂ ਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੇ ਪਿੱਛੇ ਇਸ ਜਗ੍ਹਾ ਉੱਤੇ ਆਣ ਕਰਕੇ ਬੈਠ ਗਏ ਹਨ।
ਸਭ ਕੋ ਕੀਨ ਆਦੇਸ਼ ਆਦੇਸ਼ਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਫੇਰ ਜਿਸ ਸਮੇਂ ਇੱਥੇ ਆਏ ਨੇ ਤੇ ਸਾਰਿਆਂ ਦੇ ਤਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਆਦੇਸ਼ ਆਦੇਸ਼ ਕਰਨਾ ਕੀਤੀ ਹੈ।
ਬੈਠੋ ਚਹਿਤ ਬਹੁਰ ਜਗ ਤੇਸਾ।
ਤੇ ਗੁਰੂ ਮਹਾਰਾਜ ਸਾਹਿਬ ਜੀ ਵੀ ਜਗਤ ਦੇ ਮਾਲਕ ਹੁਣ ਇੱਥੇ ਬੈਠਣਾ ਚਾਹੁੰਦੇ ਹਨ।
ਸੂਕੋ ਬਿਰਕੋ ਤੋ ਤਹਿ ਏਕੋ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀ ਵੇਖਿਆ? ਕਿਉਂਕਿ ਸਾਰੀਆਂ ਜਗ੍ਹਾ ਦੇ ਉੱਤੇ ਸਿੱਧਾਂ ਨੇ ਆਸਨ ਲਗਾਏ ਨੇ, ਕਿਉਂਕਿ ਇਹਨਾਂ ਦਾ ਸਥਾਨ ਸੀਗਾ ਜਿਸ ਨੂੰ ਗੋਰਖ ਮਤੇ ਦੇ ਨਾਮ ਦੇ ਨਾਲ ਪਹਿਲਾਂ ਜਾਣਿਆ ਜਾਂਦਾ ਸੀ। ਸੋ ਗੋਰਖ ਮਤਾ ਇਸ ਨੂੰ ਕਿਹਾ ਜਾਂਦਾ ਸੀ, ਇਹਨਾਂ ਦਾ ਸਥਾਨ ਸੀਗਾ। ਹੁਣ ਸਾਰੀਆਂ ਜਗ੍ਹਾ ਦੇ ਉੱਤੇ ਇਹਨਾਂ ਨੇ ਆਸਨ ਲਗਾਏ ਨੇ। ਹੁਣ ਗੁਰੂ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੈਠਣਾ ਚਾਹੁੰਦੇ ਨੇ। ਹੁਣ ਗੁਰੂ ਸਾਹਿਬ ਨੇ ਕੀ ਵੇਖਿਆ ਕਿ ਕਿੱਥੇ ਬੈਠੀਏ? ਸੂਕੇ ਬਿਰਖ ਹੋਤੇ ਤਹਿ ਏਕੋ। ਉੱਥੇ ਇੱਕ ਸੁੱਕਾ ਜਿਹੜਾ ਦਰਖਤ ਸੀਗਾ, ਫਿਰ ਸਤਿਗੁਰੂ ਸਾਹਿਬ ਜੀ ਨੇ ਉਸ ਸੁੱਕੇ ਦਰਖਤ ਦੇ ਵੱਲ ਵੇਖਿਆ ਹੈ।
ਬੇਤਰ ਬੈਠੀ ਜਲਦ ਵੇਖੋ।
ਤੇ ਗੁਰਮੁਖੋ ਗਿਆਨ ਦੇ ਸਾਗਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਇਸ ਸੁੱਕੇ ਦਰਖਤ ਦੇ ਥੱਲੇ ਆਣ ਕਰਕੇ ਬੈਠ ਗਏ ਹਨ।
ਉਹ ਚਲ ਦਲ ਕੋ ਤਰਤ ਕਾਲਾ।
ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੁੱਕੇ ਦਰਖਤ ਦੇ ਥੱਲੇ ਬੈਠੇ, ਜੋ ਪਿੱਪਲ ਦਾ ਬੜਾ ਭਾਰੀ ਵੱਡਾ ਦਰਖਤ ਸੀਗਾ, ਤੇ ਉਸੇ ਵੇਲੇ ਗੁਰਮੁਖ ਸਾਰੇ ਦਾ ਸਾਰਾ ਦਰਖਤ ਹਰਾ ਹੋ ਗਿਆ, ਇਸ ਨੂੰ ਪੱਤੇ ਲੱਗ ਗਏ ਤੇ ਉਸ ਵੇਲੇ ਸ਼ਾਖਾ ਨਿਕਲ ਆਈਆਂ ਤੇ ਬੜਾ ਸੁੰਦਰ ਬਣ ਗਿਆ ਹੈ।
ਪੱਤਰ ਦਿਸਾਲਾ।
ਤੇ ਜਦੋਂ ਇਸ ਪ੍ਰਕਾਰ ਪੱਤਿਆਂ ਦੇ ਸਹਿਤ ਬੜਾ ਸੁੰਦਰ ਦਿਸਣ ਲੱਗ ਪਿਆ ਹੈ।
ਲੋਕ ਵਿਸਮੇ ਸਿੱਧ ਮਾਨੀ।
ਜਦੋਂ ਇਹ ਕੌਤਕ ਜਿੰਨੇ ਵੀ ਸਿੱਧ ਜਿਨ੍ਹਾਂ ਨੇ ਮਾਨੀ ਹੰਕਾਰ ਧਾਰਨ ਕੀਤਾ ਹੋਇਆ ਸੀ, ਹਿਰਦੇ ਵਿੱਚ ਬੜੇ ਵੱਡੇ ਹੰਕਾਰੀ ਸਨ, ਜਦੋਂ ਇਹ ਕੌਤਕ ਦੇਖਿਆ ਹੈ,
ਸੂਰਿਆ ਬੋਲੇ ਬਾਨੀ।
ਤੇ ਫਿਰ ਗੁਰੂ ਸਾਹਿਬ ਜੀ ਦੇ ਨਾਲ ਹਿਰਦੇ ਵਿੱਚ ਈਰਖਾ ਕਰਦੇ ਹੋਏ, ਕਿਉਂਕਿ ਈਰਖਾ ਤੇ ਬਹੁਤ ਜ਼ਿਆਦਾ ਸੀਗੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਬੜੀ ਈਰਖਾ ਕੀਤੀ ਹੈ ਸਿੱਧਾਂ ਨੇ, ਪਰ ਗੁਰੂ ਸਾਹਿਬ ਜੀ ਨੇ ਬਹੁਤ ਇਹਨਾਂ ਨੂੰ ਉਪਦੇਸ਼ ਦੇ ਕਰਕੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸਿੱਧੇ ਮਾਰਗ ਤੇ ਪਾਇਆ। ਉਸ ਵੇਲੇ ਫਿਰ ਇਹਨਾਂ ਨੇ ਈਰਖਾ ਦੇ ਸਹਿਤ ਫਿਰ ਹੰਕਾਰ ਦੇ ਸਹਿਤ ਇਸ ਪ੍ਰਕਾਰ ਬੋਲਣਾ ਕੀਤਾ ਹੈ,
ਸਿੱਖਿਆ ਲੈ ਤੂੰ ਭਾ ਸਿੱਖ ਕਿਹੇ ਕੋ।
ਉਸ ਵੇਲੇ ਕਹਿਣ ਲੱਗੇ, ਤੂੰ ਕਿਸ ਤੋਂ ਸਿੱਖਿਆ ਲਈ ਹੈ? ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ, ਕਿਸ ਤੋਂ ਸਿੱਖਿਆ ਲਈ ਹੈ ਤੇ ਕਿਸ ਦਾ ਸਿੱਖ ਹੈ ਸਾਨੂੰ ਦੱਸਣਾ ਕਰੋ।
ਹਮਕੋ ਨਾਮ ਬਤਾ ਦੋ ਤੇ ਕੋ।
ਤੇ ਜਿਸ ਤੋਂ ਤੁਸੀਂ ਸਿੱਖਿਆ ਲਈ, ਭਾਵ ਕੇ ਜਿਹੜਾ ਤੁਹਾਡਾ ਗੁਰੂ ਹੈ ਤੇ ਜਿਹਦੇ ਤੁਸੀਂ ਸਿੱਖ ਬਣੇ ਹੋ, ਇਸ ਕਰਕੇ ਉਹਦਾ ਜਿਹੜਾ ਨਾਮ ਹੈ ਨਾ ਉਹ ਸਾਨੂੰ ਦੱਸਣਾ ਕਰੋ।
ਇਸ ਦੁੱਖ ਤੇ ਉਰ ਪਇਓ ਉਦਾਸਾ।
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਕਿ ਸਾਨੂੰ ਇਹ ਵੀ ਦੱਸੋ ਕਿ ਕਿਹੜੇ ਦੁੱਖ ਦੇ ਕਾਰਨ ਤੁਸੀਂ ਉਦਾਸ ਦਾਸ ਹੋਏ ਹੋ
ਜੇ ਡਰ ਕਰ ਨਹਿ ਜਾਏ ਅਵਸਥਾ
ਕਿਹੜਾ ਦੁੱਖ ਹੈ ਤੁਹਾਨੂੰ ਜਿਸ ਕਰਕੇ ਉਦਾਸ ਹੋਏ ਹੋ ਤੇ ਜਿਸ ਡਰ ਦੇ ਕਾਰਨ ਤੁਸੀਂ ਆਪਣੇ ਘਰ ਦੇ ਵਿੱਚ ਹੀ ਨਹੀਂ ਰਹਿੰਦੇ ਹੋ
ਵਿਚਰਤ ਰਹਿ ਨਹੀਂ ਨਿਤ ਜਾਈ
ਅਸੀਂ ਤੇ ਏਦਾਂ ਹੀ ਵੇਖਦੇ ਹਾਂ ਕਿ ਨਵੀਂ ਨਵੀਂ ਥਾਂ ਤੇ ਤੁਸੀਂ ਹਰ ਥਾਂ ਜਾ ਕੇ ਵਿਚਰਦੇ ਰਹਿੰਦੇ ਹੋ ਈਰਖਾ ਦੇ ਸਹਿਤ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਈਰਖਾ ਹੈ ਕਿ ਅਸੀਂ ਜਿੱਥੇ ਹੁੰਦੇ ਹਾਂ ਤੇ ਗੁਰੂ ਸਾਹਿਬ ਜੀ ਆ ਜਾਂਦੇ ਨੇ ਫਿਰ ਸਾਨੂੰ ਸ਼ਰਮਿੰਦਿਆਂ ਕਰਦੇ ਨੇ ਹੁਣ ਗੁਰੂ ਸਾਹਿਬ ਦਾ ਕੌਤਕ ਵੇਖਿਆ ਸੁੱਕਾ ਦਰਖਤ ਹਰਿਆ ਹੋ ਗਿਆ ਇੰਨੀਆਂ ਸ਼ਕਤੀਆਂ ਇਹਨਾਂ ਦੇ ਵਿੱਚ ਨਹੀਂ ਸਨ ਇਸ ਕਰਕੇ ਹੁਣ ਈਰਖਾ ਦੇ ਸਹਿਤ ਬੋਲ ਰਹੇ ਨੇ ਕਿ ਤੁਸੀਂ ਆਪਣੇ ਘਰ ਦੇ ਵਿੱਚ ਕਿਉਂ ਨੀ ਜਾਂਦੇ ਅਸੀਂ ਤੁਹਾਨੂੰ ਇਸ ਤਰ੍ਹਾਂ ਹੀ ਚਾਰ ਸਵੇਰੇ ਤੁਰਿਆ ਫਿਰਦਿਆਂ ਵੇਖਦੇ ਹਾਂ
ਇਸ ਸਿੱਧ ਥਾਏ ਨਾ ਪਾਵੇ ਕਾਈ
ਇਸ ਕਰਕੇ ਫਿਰ ਸਿੱਧ ਕਹਿਣ ਲੱਗੇ ਕਿ ਜਿਹੜੀ ਥਾਂ ਹੈ ਨਾ ਇਹ ਸਾਡੀ ਥਾਂ ਹੈ ਇਸ ਕਰਕੇ ਤੁਸੀਂ ਇੱਥੇ ਕਦੇ ਵੀ ਟਿਕਾ ਜਿਹੜਾ ਪ੍ਰਾਪਤ ਨਹੀਂ ਕਰੋਗੇ
ਤੋ ਮੈਂ ਜ਼ੋਰ ਸਖਤ ਕਹੋ ਕੀਤਾ
ਤੇ ਫਿਰ ਇਹ ਵੀ ਦੱਸੋ ਕਿ ਤੁਹਾਡੇ ਵਿੱਚ ਜਿਹੜੀ ਸ਼ਕਤੀ ਦਾ ਕਿੰਨਾ ਕੁ ਜ਼ੋਰ ਹੈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਪੁੱਛ ਰਹੇ ਹਨ
ਹੁਣ ਬੋਲੇ ਬੇਦੀ ਕੁਲ ਕੀਤਾ
ਤੇ ਉਸ ਇਹਨਾਂ ਦੀਆਂ ਗੱਲਾਂ ਨੂੰ ਸੁਣ ਕਰਕੇ ਫਿਰ ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੋਲੇ ਹਨ
ਹੋਰ ਮਨ ਬਚ ਕ੍ਰਮ ਸਿੱਖ ਸਾਚ ਕੋ ਜਿਸ ਤੇ ਵੱਡਾ ਨਾ ਕੋਈ
ਤੇ ਉਹ ਸਵੇਰੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮੈਂ ਮਨ ਕਰਕੇ ਵਚਨ ਕਰਕੇ ਤੇ ਕਰਮ ਕਰਕੇ ਮੈਂ ਜਿਸ ਦਾ ਸਿੱਖ ਹੈ ਨਾ ਉਹ ਸਿੱਖ ਕੀ ਹੈ ਸੱਚ ਦਾ ਸਿੱਖ ਹਾਂ ਪਰਮੇਸ਼ਰ ਦੇ ਨਾਮ ਦਾ ਸਿੱਖ ਹਾਂ ਜਿਸ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ
ਸਤਿਆ ਸ਼ਬਦ ਕੋ ਵੇਖ ਲੇ ਬੰਧਨ ਭਾਵ ਕੇ ਖੋਏ
ਤੇ ਜਿਸ ਦੇ ਸ਼ਬਦ ਨੂੰ ਗ੍ਰਹਿਣ ਕਰਨ ਦੇ ਨਾਲ ਜਿਸ ਸੱਚ ਨੂੰ ਗ੍ਰਹਿਣ ਕਰਨ ਦੇ ਨਾਲ ਜਿਸ ਪਰਮੇਸ਼ਰ ਦੇ ਨਾਮ ਨੂੰ ਗ੍ਰਹਿਣ ਕਰਨ ਦੇ ਨਾਲ ਜਿਹੜੇ ਬੰਧਨ ਜਿਹੜੇ ਟੁੱਟ ਜਾਂਦੇ ਹਨ ਕਦੇ ਵੀ ਜੰਮਣ ਤੇ ਮਰਨ ਦੇ ਬੰਧਨਾਂ ਦੇ ਵਿੱਚ ਨਹੀਂ ਪੈਂਦਾ ਤੇ ਉਹ ਭਾਵ ਤੋਂ ਸੰਸਾਰ ਤੋਂ ਜੀਵ ਤਰ ਜਾਂਦਾ ਹੈ
ਕਹੋ ਭਈ ਹਉ ਗਰੀਬ ਨ ਸਕਤੀ ਮੋਹ ਮੈਂ
ਬਾਕੀ ਤੁਸੀਂ ਸ਼ਕਤੀ ਬਾਰੇ ਪੁੱਛਦੇ ਹੋ ਕਿ ਤੇਰੇ ਚ ਸ਼ਕਤੀ ਕਿੰਨੀ ਕਹਿ ਤੇ ਗੁਰੂ ਸਾਹਿਬ ਜੀ ਕਹਿੰਦੇ ਮੈਂ ਤੇ ਗਰੀਬ ਹਾਂ ਮੇਰੇ ਵਿੱਚ ਤਾਂ ਕੋਈ ਸ਼ਕਤੀ ਹੈ ਹੀ ਨਹੀਂ ਮੈਨੂੰ ਤੇ ਬਸ ਇਸ ਤਰ੍ਹਾਂ ਸਤਿਗੁਰੂ ਸਾਹਿਬ ਨੇ ਜੋ ਮੇਰੇ ਗੁਰੂ ਨੇ ਮੈਨੂੰ ਪਰਮੇਸ਼ਰ ਨੇ ਨਾਮ ਦਿੱਤਾ ਮੈਂ ਤੇ ਨਾਮ ਦਾ ਸਿੱਖ ਹਾਂ ਤੇ ਸ਼ਕਤੀ ਮੇਰੇ ਵਿੱਚ ਕੋਈ ਵੀ ਨਹੀਂ ਹੈ
ਵਿਚਰ ਬਲੋਕੋ ਜਗ ਕੋ ਤਹਿ ਜਹਿ
ਤੇ ਜੇ ਤੁਸੀਂ ਕਹਿੰਦੇ ਹੋ ਘਰ ਛੱਡ ਕੇ ਆਇਆ ਤੇ ਮੈਂ ਤੇ ਅਕਾਲਪੁਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਜਗਤ ਨੂੰ ਜਿੱਥੇ ਕਿੱਥੇ ਬਸ ਵਿਚਰ ਕਰਕੇ ਦੇਖਣਾ ਚਾਹੁੰਦਾ ਹਾਂ
ਗਰਭ ਬਹਿਣ ਸਕਤੀ ਬਲਗਮ ਕੋ
ਉਹ ਸਵੇਰੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੀਆਂ ਤੁਸੀਂ ਇਹ ਬਚਨ ਕੀਤੇ ਆ ਨਾ ਇਸ ਕਰਕੇ ਹੰਕਾਰ ਦੀ ਜੀ ਸ਼ਕਤੀ ਸ਼ਕਤੀਆਂ ਤੇ ਹੰਕਾਰ ਇਹ ਦੋਵੇਂ ਚੀਜ਼ਾਂ ਤੁਹਾਡੇ ਵਿੱਚ ਹਨ
ਸ੍ਰੀ ਪਰਮੇਸ਼ਰ ਬਖਸ਼ਿਸ਼ ਤੁਮਕੋ
ਤੇ ਇਹ ਤੇ ਦੋਹੇ ਹੀ ਚੀਜ਼ਾਂ ਜਿਹੜੀਆਂ ਨੇ ਨਾ ਪਰਮੇਸ਼ਰ ਨੇ ਤੁਹਾਨੂੰ ਦਿੱਤੀਆਂ ਨੇ ਸ਼ਕਤੀ ਵੀ ਤੁਹਾਡੇ ਵਿੱਚ ਹੈ ਤੇ ਹੰਕਾਰ ਵੀ ਸਭ ਤੋਂ ਜ਼ਿਆਦਾ ਤੁਹਾਡੇ ਵਿੱਚ ਹੈ ਇਸ ਕਰਕੇ ਦੋਹੇ ਚੀਜ਼ਾਂ ਸਿੱਧੋ ਪਰਮੇਸ਼ਰ ਨੇ ਤੁਹਾਨੂੰ ਦਿੱਤੀਆਂ ਹਨ
ਇਸ ਪ੍ਰਕਾਰ ਕੇ ਬੋਲਤ ਬਚਨ
ਇਸ ਪ੍ਰਕਾਰ ਦੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਬੋਲੇ ਹਨ
ਭਈ ਹਨ ਰਜਨੀ ਕੀ ਰਚਨਾ
ਤੇ ਉਸ ਵੇਲੇ ਅਚਾਨਕ ਗੁਰਮੁਖੋ ਜਿਹੜਾ ਭਾਵ ਕੇ ਹਨੇਰਾ ਸ਼ੁਰੂ ਹੋ ਗਿਆ ਰਾਤ ਦਾ ਸਮਾਂ ਆ ਗਿਆ ਹੈ
ਅਬੇ ਆਪਣੇ ਆਪਣੇ ਥਲ ਜਾਏ
ਉਸ ਵੇਲੇ ਸਾਰੇ ਹੀ ਆਪੋ ਆਪਣੀਆਂ ਥਾਵਾਂ ਉੱਤੇ ਜਾ ਕਰਕੇ ਬਰਾਜ ਗਏ ਹਨ
ਬੈਠ ਗਏ ਸਿੱਧ ਆਸਣ ਲਾਏ
ਜਿੰਨੇ ਵੀ ਸਿੱਧ ਆਦਿਕ ਸਨ ਸਾਰੇ ਆਪੋ ਆਪਣੀਆਂ ਥਾਵਾਂ ਤੇ ਆਸਣ ਲਗਾ ਕਰਕੇ ਬੈਠ ਗਏ ਨੇ
ਸ੍ਰੀ ਗੁਰੂ ਕਹਿ ਉੱਠੋ ਅਬ ਬਾਲਾ
ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਾ ਜੀ ਤੁਸੀਂ ਹੁਣ ਉੱਠਣਾ ਕਰੋ
ਧੂਣੀ ਆਨ ਸਰਦੀ ਕਾਲਾ
ਭਾਵ ਧੂਣੀ ਬਾਲਣ ਵਾਸਤੇ ਸਰਦੀ ਬਹੁਤ ਜ਼ਿਆਦਾ ਸੀ ਠੰਡ ਬਹੁਤ ਜ਼ਿਆਦਾ ਸੀ ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਧੂਣੀ ਬਾਲਣ ਵਾਸਤੇ ਜਿਹੜੀ ਅੱਗ ਹੈ ਨਾ ਉਹ ਲੈ ਕਰਕੇ ਆਉਣਾ ਕਰ
ਆਇਸ ਪਾਏ ਗਏ ਉਹ ਇੱਕ ਥਾਏ
ਉਸ ਵੇਲੇ ਆਗਿਆ ਪਾ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਭਾਈ ਬਾਲਾ ਜੀ ਅੱਗ ਲੈਣ ਵਾਸਤੇ ਧੂਣੀ ਲੈਣ ਵਾਸਤੇ ਪਹੁੰਚੇ ਹਨ
ਪਿੱਛੇ ਸਿੱਧ ਆਏ ਤਬ ਤਾਏ
ਉਸੇ ਵੇਲੇ ਭਾਈ ਬਾਲਾ ਜੀ ਦੇ ਪਿੱਛੇ ਜਿੰਨੇ ਵੀ ਸਿੱਧ ਸਨ ਦੌੜ ਕਰਕੇ ਆ ਗਏ ਨੇ
ਉਹ ਭੇਸ਼ਨ ਕੋ ਧੂਣੀ ਲਈ ਛੀਨੀ ਮੋਟ ਗਿਆਈ
ਤੇ ਉਸ ਵੇਲੇ ਗੁਰਮੁਖੋ ਜਿੰਨੇ ਵੀ ਪਿੱਛੇ ਆਏ ਸਨ ਤੇ ਜਿਹੜੀ ਧੂਣੀ ਭਾਈ ਬਾਲਾ ਜੀ ਨੇ ਲਈ ਸੀ ਨਾ ਜਿਹੜੀ ਅੱਗ ਫੜੀ ਹੋਈ ਸੀ ਨਾ ਸਿੱਧਾਂ ਨੇ ਸਾਰੀ ਖੋਹ ਲਈ ਹੈ
ਮੈਂ ਸ਼ੀਸ਼ੋ ਫਿਰ ਕਹਿ ਗਯੋ ਸਭ ਵਿਦ ਦਈ ਸੁਣਾਈ
ਭਾਈ ਬਾਲਾ ਜੀ ਕਹਿੰਦੇ ਕਿ ਮੈਂ ਸ਼ੂਸ਼ਾ ਖਾਲੀ ਹੋ ਗਿਆ ਕਿਉਂਕਿ ਜਿਹੜੀ ਮੈਂ ਅੱਗ ਪ੍ਰਾਪਤ ਕੀਤੀ ਧੂਣੀ ਬਾਲਣ ਵਾਸਤੇ ਸਿੱਧ ਆਏ ਉਹਨਾਂ ਨੇ ਮੇਰੇ ਪਾਸੋਂ ਸਾਰੀ ਦੀ ਸਾਰੀ ਖੋਹ ਲਈ ਮੈਂ ਖਾਲੀ ਹੋ ਗਿਆ ਇਸ ਕਰਕੇ ਉਸ ਤੋਂ ਉਪਰੰਤ ਖਾਲੀ ਹੋਇਆ ਜਿਸ ਸਮੇਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਇਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਵਿਥਿਆ ਸਾਰੀ ਕਹਾਣੀ ਸੁਣਾ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਸਿੱਧਾਂ ਨੇ ਮੈਨੂੰ ਅੱਗ ਨਹੀਂ ਲਿਆਉਣ ਦਿੱਤੀ ਹੈ।
ਕਿਉਂ ਭਾਈ ਗੁਰੂ ਕਹੇ ਉਹਨੇ ਜੋ ਪੱਟ ਕੋ ਚਾਰ।
ਉਸ ਵੇਲੇ ਫਿਰ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਤੂੰ ਆਪਣੇ ਪੱਟ ਵਸਤਰਾਂ ਨੂੰ ਝਾੜਨਾ ਕਰ।
ਝਾੜਿਓ ਨਿਕਸੀ ਮੇਂਗਣ ਚਾਰ।
ਤੇ ਉਸ ਵੇਲੇ ਜਦੋਂ ਗੁਰਮੁਖੋ ਝਾੜਿਆ ਤੇ ਉਸ ਦੇ ਵਿੱਚੋਂ ਉਸ ਸਮੇਂ ਕੁਛ ਚਾਰ ਪ੍ਰਕਾਰ ਦੇ ਕੱਖ ਅਧਿਕ ਨਿਕਲੇ ਹਨ।
ਇਸ ਲਈ ਕਰਸੋ ਕੂਟੀ।
ਉਸ ਵੇਲੇ ਉਹਨਾਂ ਨੂੰ ਗੁਰੂ ਸਾਹਿਬ ਦੀ ਆਗਿਆ ਲੈ ਕਰਕੇ ਚੰਗੇ ਤਰੀਕੇ ਨਾਲ ਕੁੱਟਣਾ ਕੀਤਾ ਹੈ।
ਧੂਣੀ ਪਈ ਅਖੂਟੀ।
ਗੁਰਮੁਖੋ ਫਿਰ ਉਹਨਾਂ ਨੂੰ ਜਦੋਂ ਮਿਲਾ ਰਿਹਾ ਸਾਰਿਆਂ ਨੂੰ ਆਪਸ ਦੇ ਵਿੱਚ ਅਖੂਟੀ ਭਾਵ ਕੇ ਨਾ ਬੁਝਣ ਵਾਲੀ ਜਿਹੜੀ ਅੱਗ ਸੀ ਨਾ ਇਕਦਮ ਪ੍ਰਗਟ ਹੋਈ ਹੈ ਤੇ ਜੋ ਬਲਣ ਲੱਗ ਪਈ ਹੈ।
ਵੱਡੋ ਢੇਰ ਪਾਵਕ ਪੁੰਨ ਬਾਰੀ।
ਤੇ ਜਿਹੜਾ ਵੱਡਾ ਢੇਰ ਹੈ ਨਾ ਅੱਗ ਦਾ ਇਕਦਮ ਸਾਹਮਣੇ ਬਲਣ ਲੱਗ ਪਿਆ ਹੈ।
ਵੇਖ ਸਿੱਧ ਬਿਸਮੈ ਮਤ ਹਾਰੀ।
ਜਦੋਂ ਇਸ ਤਰ੍ਹਾਂ ਸਿੱਧਾਂ ਨੇ ਵੇਖਿਆ ਤੇ ਉਹਨਾਂ ਦੀ ਮਤ ਬੜੀ ਹੈਰਾਨ ਹੋਈ, ਬੜੇ ਜ਼ਿਆਦੇ ਹਿਰਦੇ ਵਿੱਚ ਅਚਰਜ ਹੋਏ ਹਨ।
ਕਿਤੇ ਲਿਆਏ ਧੂਣੀ ਪਾਏ।
ਕਹਿਣ ਲੱਗੇ ਕਿੱਥੋਂ ਧੂਣੀ ਲਿਆਂਦੀ ਹੈ ਇਹਨਾਂ ਨੇ, ਕਿੱਥੋਂ ਇਹਨਾਂ ਨੇ ਅੱਗ ਜਿਹੜੀ ਪ੍ਰਾਪਤ ਕੀਤੀ ਹੈ।
ਉਹਨ ਸਿੱਧਣ ਬਹੁ ਪੌਣ ਚਲਾਈ।
ਜਦੋਂ ਇਸ ਪ੍ਰਕਾਰ ਵੇਖਿਆ ਅੱਗ ਬਲ ਰਹੀ ਹੈ ਤੇ ਫਿਰ ਜਿੰਨੇ ਸਿੱਧ ਸਨ ਇਹਨਾਂ ਸਿੱਧਾਂ ਨੇ ਉਹਨੀ ਈਰਖਾ ਕਰਦਿਆਂ ਹੋਇਆ ਕਿ ਇਹਨਾਂ ਦੀ ਅੱਗ ਹੀ ਬੁਝਾ ਦਿੱਤੀ ਜਾਵੇ। ਬੜੀ ਭਾਰੀ ਬੜੀ ਵੱਡੀ ਹਨੇਰੀ ਜਿਹੜੀ ਚਲਾਉਣਾ ਕੀਤੀ ਹੈ।
ਅਰੇ ਤਾਂ ਤਰਵਰ ਜੋ ਗਾਡੇ।
ਇੰਨੀ ਭਾਰੀ ਹਨੇਰੀ ਕਹਿੰਦੇ ਨਾ ਸਿੱਧਾਂ ਨੇ ਚਲਾਈ ਹੈ ਕਿ ਜਿਹੜੇ ਵੱਡੇ ਵੱਡੇ ਉੱਥੇ ਦਰਖਤ ਖਲੋਤੇ ਸਨ।
ਵੇਗ ਉਖਾਰੇ ਰਹੇ ਨਾ ਠੰਡੇ।
ਉਹ ਇੰਨੀ ਹਨੇਰੀ ਤੇਜ਼ ਆਈ ਕਿ ਉਹ ਛੇਤੀ ਦੇ ਨਾਲ ਸਾਰੇ ਦਰਖਤ ਵੱਡੇ ਵੱਡੇ ਜਿਹੜੇ ਖਲੋਤੇ ਸਨ ਸਾਰੇ ਥੱਲੇ ਡਿੱਗ ਗਏ ਹਨ।
ਉਹ ਕੰਕਰ ਯਾਰ ਧੂਰੇ ਉਡਾਈ।
ਬੜੀ ਕੰਕਰ ਬੜੀ ਮਿੱਟੀ ਆਦਿਕ ਧੂੜ ਆਦਿਕ ਸਾਰੇ ਬਣੇ ਆਕਾਸ਼ ਉੱਡ ਪਈ
ਹੈ। ਸਭ ਮੁਖ ਪਰ ਪਟ ਪਾਈ।
ਜਿਹੜੇ ਜਿਹੜੇ ਸਾਨੂੰ ਆਪੋ ਆਪਣੇ ਗੋ ਕੇ ਜੋ ਆਪਣੇ ਮੁਖ ਦੇ ਉੱਤੇ ਮੂੰਹਾਂ ਦੇ ਉੱਤੇ ਕੱਪੜੇ ਵਸਤਰ ਆਦਿਕ ਲੈ ਕਰਕੇ ਗੁਰਮੁਖੋ ਸੌ ਗਏ ਹਨ।
ਉਹ ਰਾਜ ਜਿਸ ਬ੍ਰਿਸ਼ ਹੈ ਕਿ ਤਰ ਗੁਰੂ ਉੱਡਣ ਲੱਗਿਓ ਜਦ ਸੋਏ।
ਤੇ ਜਿਸ ਵਰਖਸ਼ ਦੇ ਥੱਲੇ ਭਾਵ ਜਿਹੜਾ ਪਿੱਪਲ ਦਾ ਦਰਖਤ ਸੀ ਨਾ, ਜਿਸ ਦਰਖਤ ਦੇ ਥੱਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੈਠੇ ਸਨ ਜਿਹੜਾ ਹਰਿਆ ਹੋ ਗਿਆ ਸੀ, ਜਦੋਂ ਇੰਨੀ ਤੇਜ਼ ਹੁਣ ਹਵਾ ਆਈ ਹਨੇਰੀ ਆਈ ਹੈ ਤੇ ਕਹਿੰਦੇ ਇਹ ਵੀ ਜਿਹੜਾ ਦਰਖਤ ਫਿਰ ਉਸ ਸਮੇਂ ਉੱਡਣ ਲੱਗਾ ਹੈ।
ਇਜ ਕਰ ਸੋ ਥੰਮਿਓ ਤਬ ਹੈ ਕਹਿਓ ਰਹੋ ਥਿਰ ਹੋਏ।
ਉਸ ਸਵੇਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਮਾੜੀ ਜੀ ਇਹਦੀ ਇੱਕ ਲਾਗਰ ਟਾਹਣੀ ਜਿਹੜੀ ਸੀ ਥੱਲੇ ਸੀ, ਸਤਿਗੁਰੂ ਮਹਾਰਾਜ ਨੇ ਮਾੜੀ ਫੜ ਕਰਕੇ ਬਚਨ ਕੀਤਾ, ਭਾਈ ਖਲੋਤਾ ਰਹਿ ਤੂੰ ਕਿੱਥੇ ਚੱਲਿਆ ਹੈ।
ਜੋ ਭਾਈ ਸ੍ਰੀ ਗੁਰੂ ਕੋ ਜਬ ਹੀ ਕਰ ਛੋਇਓ।
ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੱਥ ਇਸ ਨੂੰ ਲੱਗਾ, ਜਦੋਂ ਸਤਿਗੁਰੂ ਸਾਹਿਬ ਦੇ ਹੱਥ ਲੱਗੇ, ਜਦ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਇਸ ਨੂੰ ਸਪਰਸ਼ ਕੀਤਾ ਹੈ,
ਡੋਲਿਓ ਫਿਰ ਗਾਡੋ ਭਇਓ।
ਤੇ ਉਸ ਵੇਲੇ ਫਿਰ ਇਹ ਕਹਿੰਦੇ ਦਰਖਤ ਡੋਲਿਆ ਨਹੀਂ ਫਿਰ ਗਾਡੋ ਭਇਓ, ਕਹਿੰਦੇ ਉਸ ਸਮੇਂ ਖਲੋਤਾ ਰਿਹਾ। ਇਸ ਤੋਂ ਥੋੜਾ ਸਮਾਂ ਗੁਰਮੁਖੋ ਪਹਿਲਾਂ ਜੋ ਨਾਨਕ ਮਾਤਾ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਿਆ ਕਰਦੇ ਸਨ, ਇਹ ਦਰਖਤ ਅਜੇ ਉੱਥੇ ਹੈ। ਭਾਵ ਜਦੋਂ ਇਹ ਉੱਡਣ ਲੱਗਾ ਤੇ ਇਹਦੀਆਂ ਜਿਹੜੀਆਂ ਜੜਾਂ ਸਨ ਕਿੰਨੀਆਂ ਹੀ ਬਾਹਰ ਆ ਗਈਆਂ ਸਨ। ਸਮਾਂ ਬਤੀਤ ਹੋਇਆ, ਪਹਿਲਾਂ ਸ਼ਾਇਦ ਕਈਆਂ ਗੁਰਮੁਖਾਂ ਨੇ ਦਰਸ਼ਨ ਕੀਤੇ ਹੋਣ, ਦਰਖਤਾਂ ਦੇ ਸਹਿਬ ਸਿਰਫ ਜੜਾਂ ਦੇ ਉੱਤੇ ਹੀ ਖਲੋਤਾ ਸੀ, ਜਦੋਂ ਉੱਡਣ ਲੱਗਾ ਸੀ ਗੁਰੂ ਸਾਹਿਬ ਨੇ ਰੋਕਿਆ। ਹੁਣ ਪਰ ਕਾਰ ਸੇਵਾ ਵਾਲਿਆਂ ਸੰਤਾਂ ਮਹਾਂਪੁਰਖਾਂ ਨੇ ਇਸ ਦੇ ਥੱਲੇ ਇੱਕ ਥੜਾ ਬਣਾ ਦਿੱਤਾ, ਜਿਸ ਕਰਕੇ ਉਹ ਜਿਹੜੀਆਂ ਜੜਾਂ ਵਿੱਚ ਆ ਗਈਆਂ ਨੇ, ਪਰ ਉਹਦੀ ਤੇ ਪ੍ਰਤੱਖ ਪਹਿਲਾਂ ਦਿਸਦੀ ਸੀ, ਇਹ ਗੁਰੂ ਸਾਹਿਬ ਦੀ ਸ਼ਕਤੀ ਤੇ ਦਿਸ ਰਹੀ ਸੀ ਕਿ ਜਿਸ ਤਰ੍ਹਾਂ ਜੜਾਂ ਦੇ ਉੱਤੇ ਹੀ ਸਿਰਫ ਕੇਵਲ ਤੇ ਕੇਵਲ ਇਹ ਖਲੋਤਾ। ਇਸ ਪ੍ਰਕਾਰ ਅੱਜ ਵੀ ਇਹ ਉੱਥੇ ਦਰਖਤ ਬਿਰਾਜਮਾਨ ਹੈ, ਜੋ ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ ਜਿਸ ਤਰੀਕੇ ਦੇ ਨਾਲ। ਤੋ ਉਹ ਸਮੇਂ ਕਹਿੰਦੇ ਨਹਿ ਡੋਲਿਓ ਫਿਰ ਗਾਡੋ ਭਇਓ, ਫਿਰ ਇਹ ਦਰਖਤ ਡੋਲਿਆ ਨਹੀਂ ਤੇ ਇਸੇ ਪ੍ਰਕਾਰ ਪੱਕਾ ਖਲੋਤਾ ਰਿਹਾ ਤੇ ਅੱਜ ਤੱਕ ਖਲੋਤਾ ਹੈ।
ਬਹੀ ਸਮੀਰ ਰਹਿਣ ਸਭ ਜਬ ਹੀ।
ਤੇ ਜਦੋਂ ਇਸ ਤਰ੍ਹਾਂ ਸਾਰੀ ਰਾਤ ਬੜੀ ਭਿਆਨਕ ਹਵਾ ਹਨੇਰੀ ਚੱਲੀ ਹੈ,
ਉੱਡ ਗਈ ਸਿੱਧਣ ਧੂਣੀ ਤਬ ਹੀ।
ਜਿਹੜੀਆਂ ਸਿੱਧਾਂ ਨੇ ਧੂਣੀਆਂ ਲਾਈਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਧੂਣੀਆਂ ਜਿਹੜੀਆਂ ਉੱਡ ਗਈਆਂ ਹਨ।
ਬੀਤੀ ਰਹਿਣ ਭੋਰ ਭੀ ਆਏ।
ਜੇ ਸਮੇਂ ਰਾਤ ਬਤੀਤ ਹੋਈ ਤੇ ਜਦੋਂ ਸਵੇਰ ਦਾ ਸਮਾਂ ਹੋਇਆ ਹੈ,
ਸ੍ਰੀ ਗੁਰ ਪਾਵਕ ਦਈ ਦੁਰਾਏ।
ਉਹ ਸਵੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਅੱਗ ਸੀਗੀ ਨਾ ਸਾਰੀ ਦੀ ਸਾਰੀ ਲੁਕੋ ਦਿੱਤੀ ਹੈ।
ਧੂਨੀ ਦੇਖਣ ਉੱਠੇ ਸਿੱਧ ਜਬ,
ਤੇ ਜੇ ਸਮੇਂ ਹੁਣ ਧੂਣੀ ਸੇਕਣ ਵਾਸਤੇ ਜਦੋਂ ਵੇਖਣ ਵਾਸਤੇ ਜਿੰਨੇ ਵੀ ਸਿੱਧ ਉੱਠੇ ਹਨ,
ਪਾਵਕ ਕਹੋ ਨਾ ਪਾਵਤ ਹੈ ਤਬ,
ਤੇ ਉਸ ਵੇਲੇ ਕਿਸੇ ਪ੍ਰਕਾਰ ਵੀ ਕਿਤਿਓਂ ਵੀ ਇਹਨਾਂ ਨੂੰ ਅੱਗ ਪ੍ਰਾਪਤ ਨਹੀਂ ਹੋਈ ਹੈ।
ਇੱਕ ਸ੍ਰੀ ਨਾਨਕ ਧੂਨੀ ਮਾਹੀ,
ਤੇ ਜਿਹੜੀ ਇੱਕ ਥਾਂ ਤੇ ਅੱਗ ਬਲ ਰਹੀ ਸੀ ਉਹ ਕਿਹੜੀ ਸੀ? ਸਿਰਫ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਧੂਣੀ ਲਾਈ ਹੈ ਨਾ ਗੁਰਮੁਖ, ਉਹੀ ਇੱਕ ਅੱਗ ਬਲ ਰਹੀ ਹੈ।
ਹੋਰ ਉਤਾਸਨ ਕਿਤੋ ਨਾਹੀ,
ਤੇ ਭਾਵ ਹੋਰ ਕਿਤੇ ਵੀ ਜਿਹੜੀ ਅਗਨੀ ਪ੍ਰਾਪਤ ਨਹੀਂ ਹੋਈ ਹੈ।
ਸਭ ਆਪਣੀ ਸਭ ਸਖਤ ਲਗਾਈ,
ਉਸ ਵੇਲੇ ਨਾ ਸਿੱਧਾਂ ਨੇ ਆਪਣੀਆਂ ਸਾਰੀਆਂ ਜਿੰਨੀਆਂ ਸ਼ਕਤੀਆਂ ਲਗਾਉਣਾ ਕੀਤੀਆਂ ਹਨ।
ਕੈਸ ਨਗਨ ਭਈ ਪ੍ਰਗਟਾਈ,
ਉਸ ਵੇਲੇ ਕਿਸੇ ਨੇ ਵੀ ਅੱਗ ਪ੍ਰਗਟ ਨਹੀਂ ਕੀਤੀ, ਸਾਰੇ ਹਾਰ ਗਏ ਨੇ।
ਸੋਹਰਾ ਗੋਰਖ ਭਰਤ ਰਸੋ ਕਹੀ, ਸ੍ਰੀ ਨਾਨਕ ਟਿਕ ਜਾਏ।
ਉਸ ਵੇਲੇ ਫਿਰ ਗੋਰਖਨਾਥ ਨੇ ਭਰਥਰੀ ਦੇ ਤਾਈ ਕਹਿਣਾ ਕੀਤਾ ਕਿ ਤੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਣਾ ਕਰ।
ਭਾਵਕ ਜਾਚਨ ਕੀ ਜੀਏ ਅਵਰ ਨਹੀਂ ਕਿਤ ਥਾਈ,
ਉਸ ਸਮੇਂ ਭਰਥਰ ਸਿੱਧ ਦੇ ਤਾਈ ਕਹਿ ਰਿਹਾ ਕਿ ਜਾ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਅੱਗ ਮੰਗ, ਜਿਹੜੀ ਹੋਰ ਅੱਗ ਹੁਣ ਕਿਤੇ ਵੀ ਸਾਨੂੰ ਪ੍ਰਾਪਤ ਨਹੀਂ ਹੋਣੀ ਹੈ।
ਜੋ ਪਈ ਆ ਇਸ ਲਈ ਭਰਥਰ ਤਬ ਆਇਓ,
ਉਸ ਵੇਲੇ ਗੁਰਮੁਖੋ ਆਗਿਆ ਲੈ ਕਰਕੇ ਗੋਰਖਨਾਥ ਜੀ ਭਰਥਰੀ ਆਇਆ ਹੈ।
ਸੋਨ ਤੇ ਬਚ ਪ੍ਰਭੂ ਅਲਾਇਓ,
ਉਸ ਤੋਂ ਸੁਣ ਕਰਕੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਕਹਿਣ ਲੱਗੇ ਹਨ।
ਗੋਰਖ ਕੀ ਇੱਕ ਮੰਦਰਾ ਲਿਆਓ,
ਜਿਸ ਸਮੇਂ ਇਸ ਭਰਥਰ ਨੇ ਆਣ ਕਰਕੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਅੱਗ ਮੰਗੀ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਗੋਰਖ ਕੀ ਇੱਕ ਮੁੰਦਰਾ ਲਿਆਓ। ਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਈ ਉਹਦੇ ਕੰਨ ਦੇ ਵਿੱਚ ਜਿਹੜੀਆਂ ਮੁੰਦਰਾਂ ਪਾਈਆਂ ਨੇ ਨਾ, ਇਸ ਕਰਕੇ ਜਾਂ ਉਹਦੀ ਇੱਕ ਮੁੰਦਰ ਜਿਹੜੀ ਕੰਨ ਦੀ ਉਹ ਲਾਹ ਕਰਕੇ ਸਾਡੇ ਪਾਸ ਲਿਆਉਣਾ ਕਰ।
ਔਰ ਤੇ ਕੀ ਚਰਨ ਖੜਾਓ,
ਤੇ ਫੇਰ ਇਸੇ ਪ੍ਰਕਾਰ ਹੀ ਉਹਦੇ ਪੈਰਾਂ ਦੀ ਇੱਕ ਖੜਾ ਵੀ ਜਿਹੜੀ ਉਹ ਵੀ ਸਾਡੇ ਪਾਸ ਲਿਆਣ ਕਰਕੇ ਰੱਖਣਾ ਕਰ।
ਮੈਂ ਦੇ ਆਣ ਜੇ ਹਮਕ,
ਤੇ ਫੇਰ ਅਸੀਂ ਤੁਹਾਨੂੰ ਜਿਹੜੀ ਅੱਗ ਹੈ ਦੇਣਾ ਕਰਾਂਗੇ।
ਈਸ਼ੇ ਪਾਵਕ ਦੇਵ ਤੁਮਕ,
ਤੇ ਭਾਵ ਪਹਿਲਾਂ ਜਿਹੜੀਆਂ ਦੋਵੇਂ ਚੀਜ਼ਾਂ ਸਾਨੂੰ ਲਿਆਣ ਕਰਕੇ ਦੇ, ਇੱਕ ਤੇ ਗੋਰਖ ਦੀ ਮੁੰਦਰਾ ਚਾਹੀਦੀ ਜਿਹੜੀ ਉਹਨੇ ਭਾਵ ਮੁੰਦਰ ਜਿਹੜੀ ਕੰਨ ਦੇ ਵਿੱਚ ਪਾਈ ਹੋਈ ਹੈ ਉਹ ਚਾਹੀਦੀ ਹੈ, ਤੇ ਦੂਜੀ ਇੱਕ ਉਹਦੀ ਖੜਾ ਚਾਹੀਦੀ ਹੈ। ਜਦੋਂ ਦੋਵੇਂ ਚੀਜ਼ਾਂ ਪਹਿਲਾਂ ਸਾਨੂੰ ਲਿਆਣ ਕੇ ਦੇਵੇਗਾ, ਫੇਰ ਸਾਡੀ ਇਸ ਧੂਣੀ ਦੇ ਵਿੱਚੋਂ ਤੂੰ ਅੱਗ ਲਜਾ ਸਕਦਾ ਹੈ।
ਕੌਣ ਭਰਥਰ ਗੋਰਖ ਟਿਕਿਆ ਵਾ,
ਉਸ ਵੇਲੇ ਫਿਰ ਭਰਥਰ ਜੋ ਗੋਰਖ ਦੇ ਗੋਰਖਨਾਥ ਦੇ ਪਾਸ ਆਇਆ ਹੈ।
ਗੁਰਕੋ ਕਹਿਨੋ ਸਰਬ ਸੁਣਾਵਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਹੇ ਹੋਏ ਬਚਨ ਸਾਰੇ ਇਸ ਗੋਰਖਨਾਥ ਦੇ ਤਾਈ ਸੁਣਾਏ ਹਨ।
ਗੋਰਖ ਗੁਣੀ ਦਿਓ ਤੇ ਤਾਈ,
ਉਸ ਵੇਲੇ ਫਿਰ ਗੋਰਖਨਾਥ ਨੇ ਜਾਣਿਆ ਕਿ ਵਿਚਾਰ ਕੀਤੀ ਕਿ ਮੈਂ ਇਸ ਸਮੇਂ ਗੁਰੂ ਸਾਹਿਬ ਨੂੰ ਦੋਵੇਂ ਚੀਜ਼ਾਂ ਦੇ ਦਿੰਦਾ ਹਾਂ।
ਲਾਏ ਸਖਤਪਣ ਲਿਓ ਮੰਗਾਈ,
ਉਸ ਤੋਂ ਉਪਰੰਤ ਆਪਣੀ ਸ਼ਕਤੀ ਲਗਾ ਕਰਕੇ ਫਿਰ ਦੋਵੇਂ ਚੀਜ਼ਾਂ ਵਾਪਸ ਮੰਗਾ ਲਵਾਂਗਾ।
ਮੁੰਦਰਾ ਬੋਰਖ ਰਾਮ ਜੋ ਦੇਊ,
ਤੇ ਉਸ ਸਮੇਂ ਮੁੰਦਰਾ ਤੇ ਜਿਹੜੀ ਖੜਾ ਹੈ ਦੋਵੇਂ ਹੀ ਗੁਰਮੁਖ ਉਸ ਵੇਲੇ ਗੋਰਖਨਾਥ ਨੇ ਦੇਣਾ ਕੀਤੀਆਂ ਹਨ।
ਦੀਦੀ ਭਰਥਰ ਕੀ ਕਰ ਸੋ,
ਤੇ ਉਸ ਵੇਲੇ ਫਿਰ ਭਰਥਰੀ ਦੇ ਹੱਥ ਦੇ ਵਿੱਚ ਦੋਵੇਂ ਹੀ ਮੁੰਦਰਾ ਗੁਰਮੁਖੋ ਦੇਣੀਆਂ ਕੀਤੀਆਂ ਨੇ।
ਗੁਰੂ ਅਗਾਰੀ ਧਰਦੀ ਜਦ ਹੀ,
ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਜਾ ਕਰਕੇ ਰੱਖਣਾ ਕੀਤੀਆਂ ਹਨ।
ਭਾਵਕ ਲਈ ਹੱਥ ਪੁਣ ਤਦ ਹੀ,
ਉਸ ਵੇਲੇ ਆਪਣੇ ਹੱਥ ਦੇ ਵਿੱਚ ਅੱਗ ਲੈ ਕਰਕੇ ਜੋ ਕਿ ਭਰਥਰੀ ਵਾਪਸ ਪਹੁੰਚਿਆ ਹੈ।
ਸਿੱਧਣ ਆਪਣੇ ਮਦ ਸੁਬਾਰੀ,
ਉਸ ਵੇਲੇ ਜਿੰਨੇ ਵੀ ਸਿੱਧ ਸਨ ਹੁਣ ਸਾਰੇ ਸਿੱਧਾਂ ਨੇ ਆਪਣੇ ਵਿੱਚ ਅੱਗ ਬਾਲ ਕਰਕੇ
ਸਰਦੀ ਤਨ ਕੀ ਸਕਲ ਬਿਦਾਰੀ,
ਤੇ ਜਿਹੜੀ ਸਰਦੀ ਸੀਗੀ ਭਾਵ ਕੇ ਠੰਡ ਦੀ ਰੋਤ ਬਹੁਤ ਜ਼ਿਆਦਾ ਸੀ, ਜਿਹੜੀ ਸਰਦੀ ਸੀ ਉਹ ਦੂਰ ਕੀਤੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਅੱਗ ਲੈ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੀ ਮੁੰਦਰਾ ਤੇ ਦੀ ਖੜਾ ਤਾਂ ਮੰਗਾਈ ਇਹਦਾ ਮਾਨ ਹੰਕਾਰ ਤੋੜਨ ਵਾਸਤੇ। ਇਹਦਾ ਹੰਕਾਰ ਤੋੜਿਆ ਗੋਰਖਨਾਥ ਦਾ, ਕਿਉਂਕਿ ਗੁਰੂ ਸਾਹਿਬ ਦੇ ਅੱਗੇ ਬਹੁਤਾ ਜ਼ਿਆਦਾ ਹੰਕਾਰ ਕਰਦੇ ਸਨ, ਈਰਖਾ ਕਰਦੇ ਸਨ, ਸਾਰੇ ਹੰਕਾਰ ਤੇ ਈਰਖਾ ਇਹਨਾਂ ਦੀ ਤੋੜੀ ਹੈ। ਭਾਵ ਇਹ ਚੇਤਾ ਰੱਖਣ ਕਿ ਇਹ ਵੇਖ ਤੂੰ ਅੱਗ ਵੀ ਨਹੀਂ ਬਾਲ ਸਕਿਆ, ਤੇ ਭਾਵ ਇਹ ਤੇਰੀ ਮੁੰਦਰਾ ਤੇ ਖੜਾ ਇਹ ਨਿਸ਼ਾਨੀ ਹੈ, ਜਤਾਉਂਦੀ ਹੈ ਕਿ ਗੋਰਖਨਾਥ ਤੂੰ ਸਾਡੀ ਈਨ ਮੰਨੀ ਹੈ, ਇਸ ਕਰਕੇ ਪਰਮੇਸ਼ਰ ਦੀ ਈਨ ਮੰਨੀ ਹੈ, ਤੂੰ ਹੰਕਾਰ ਦੇ ਸਹਿਤ ਕੁਛ ਵੀ ਪ੍ਰਾਪਤ ਨਹੀਂ ਕਰ ਸਕਦਾ। ਇਸ ਪ੍ਰਕਾਰ ਅੱਗ ਲਿਆਉਣ ਕਰਕੇ ਫਿਰ ਸਿੱਧਾਂ ਨੇ ਬਾਲੀ ਹੈ, ਆਪਣੀ ਸਰਦੀ ਦੂਰ ਕੀਤੀ ਹੈ। ਗੁਰਮੁਖ ਇੱਥੋਂ ਤੱਕ ਆਪਾਂ ਪ੍ਰਸੰਗ ਸਰਵਣ ਕੀਤਾ, ਅੱਗੇ ਜਿਸ ਪ੍ਰਕਾਰ ਅਜੇ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਦੇ ਨਾਲ ਅੱਗੇ ਹੋਰ ਇਹਨਾਂ ਨੇ ਬੜੀ ਈਰਖਾਂ ਕਰਨੀਆਂ ਨੇ, ਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਗੁਰਮੁਖੋਂ ਮਿੱਠੇ ਰਿੱਠੇ ਵਿਅਦਕ ਵੀ ਛਕਾਉਣੇ ਹਨ। ਇਸ ਪ੍ਰਕਾਰ ਅੱਗੇ ਪ੍ਰਸੰਗ ਕੱਲ ਆਵੇਗਾ, ਆਪਾਂ ਕੱਲ ਸਰਵਣ ਕਰਾਂਗੇ। ਇੱਥੋਂ ਤੱਕ ਪ੍ਰਸੰਗ ਆਇਆ 10 ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਦਿਓ ਸਜਣ ਸਿਸੜੀਆਂ ਜੋ ਸਾਧ ਚ ਮੇਲ ਲੇਖਾ ਕਥਨ ਛੁਟੀਆ ਖਿਣ ਖਿਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।